दर्शन प्यासी दिन सराध चितो अंगन नीत खोल कवट गुर मेलिया नानक हर संगीत पूरन तू परमात्मा सर्व तेरा है खेल रोम रोम में रच रहो जैसे तेल रमेला
अंगत तूरा सुरा पान उतर जाए प्रभात नाम खमारी नानका चढ़ी रहे दिन रात मन तू ज्योत स्वरूप है अपना मूल पछाण मन हर जी तेरे नाल है गुरमति रंग माना
वाहेगुरु जी का खालसा
वाहेगुरु
वाहेगुरु जी की फतेह। अज दा प्रोग्राम हिंदुस्तान दी मनी परमनी कंपनी टी सीरीज वालों पेश किया जा रहा है। आओ जी अज दे दीवान विच चंदू दी मौत दा इतिहास बयान करने वास्ते सानू हुक्म लगा। गल शुरू हुंदी है छेवें पातशाह महाराज अकाल तख्त बैठे ने हिंदुस्तान दे बादशाह दा सुनेहा आया वजीर खान वजीर दी राही। वजीर खान वजीर छेवें पातशाह दा सेवक है। इतिहास कहिंदा है इहदी बीमारी जलों दरबार गुरु करो हटी सी इसलिए गुरु का सेवादार बनिया होया सी। आया सुनेहा लैके इन्हें आख्या महाराज छेवें पातशाह तुहानू हिंदुस्तान दा बादशाह मिलन लई याद करदा है। महाराज छेवें पातशाह कहिंदे विचार कर लैने आ सिखा च विचार चली फैसला होया बाबा बुढ़ा साहब नूं पुछया जाए। बाबा बुढ़ा साहब नूं पुछया गया छेवें पातशाह दिल्ली जान के ना। बाबा जी कहन लगे मेरी राय है कि माता गंगा जी नूं पुछया जाए। माता जी नूं पुछया गया माता जी ने भी छेवें पातशाह महाराज दे दिल्ली जाण बारे बाबे बुढ़े साहब की सलाह नूं ही चंगा समझिया इसलिए बाबा जी की सलाह लई गई। छेवें पातशाह महाराज दिल्ली नूं तैयार होए मंजला नूं मारदे होए छेवें पातशाह मजनू दे टिले ते जा बैठे। उत्थे हिंदुस्तान दे बादशाह नाल कुछ गल्लां होईयां। जहांगीर पातशाह ने अपने मन दियां कीतियां छेवें पातशाह महाराज ने अपने मन दियां गल्लां कीतियां। दोनों पातशाह जदों इस बैठक तो उठन लगे कहिंदे जी कल कित्थे मिलांगे। हिंदुस्तान दे बादशाह ने आख्या महाराज मेरी राय है कि कल मेरे नाल शिकार चलो। प्रोग्राम बन गया कल शिकार कठिया खेडन गियां दोवें सरकारां। दूसरे दिन पहाड़गंज दी पहाड़ी उत्ते दोवें सरकारां खड़ियां सन एहलकार वी नाल सन। खुदा नूं खास्ता अग्गों एक शेर निकल आया जंगल दा शेर निकलिया वेख्या ते सारे कंबे। बादशाह दा दिल वी कंबिया चंदू दा दिल वी कंबिया सारिआं दा दिल कंबिया। छेवें पातशाह महाराज इन्हां दे चेहरिआं वल वेख रहे ने। चंदू ने सोचिया अज मौका है हो सकदा है मैं अपने ढंग नाल अपने वैरी नूं मरवा सकां क्योंकि इहनूं इह गल लड़दी सी कि मेरी लड़की दा रिश्ता सिखां दे कहण उत्ते पंजवें पातशाह ने हरगोबिंद पातशाह नूं नहीं कीता। मन विच ब्यौंत बना के चंदू ने हिंदुस्तान दे बादशाह नूं आख्या महाराज छेवें पातशाह नूं कहो उह शेर दा शिकार करन। छेवें पातशाह महाराज शिकार करन हो सकदा साडी जिंद बच जाए। मतलब यह सी कि जे छेवें पातशाह नूं शेर पहला मार लेगा ते मेरा वैरी ते मेरियां अखां दे सामने मरदा नजर आएगा। सोच के गल इन्हें जहांगीर नूं बेनती कीती। जहांगीर हिंदुस्तान दे बादशाह ने कलगियां वाले पातशाह गुरु हरगोबिंद पातशाह दे गोडियां नूं हथ ला के कहा महाराज तुसी साडी राखी कर सकदे हो तुसी शेर तों सानूं बचा सकदे हो। इह गुरु नानक दा घर है जिहड़ा गरीबां दी राखी करदा है। जिवें हिंदुस्तान दे बादशाह ने छेवें पातशाह नूं आखिया मेरे साथी इउं बयान कर रहे ने सुनिए।
जहांगीर जंगिया शिकार एक शेर दिसे पुमार तक मौत कंभी सरकार चट मुख चो बचने उचारे जी मैं दौलत जामू मंगी जो बबर शेर नू मारे जी बल तारे
बार शेर प्या कूरे सी जनता शेर दे मूरे जहांगीर सने सत पूरे मुंह मंगिया मरादा पावे जी कोई मरदा ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ।
ਜਾਗੀਰ ਜਾਗਿਆ ਸ਼ਿਕਾਰ ਇੱਕ ਸ਼ੇਰ ਦਿਸੇ ਪਵ ਮਾਰ ਤੱਕ ਮੌਤ ਕੰਬੀ ਸਰਕਾਰ ਚੱਟ ਮੁਖ ਚੋਂ ਬਚਨ ਉਚਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ।
ਲਾਲ ਸ਼ੇਰ ਪਿਆ ਕੂਰੇ ਸੀ ਜਨਤਾ ਸ਼ੇਰ ਦੇ ਮੂਰੇ ਜਹਾਂਗੀਰ ਸਣੇ ਸਤ ਪੂਰੇ ਮੂੰਹ ਮੰਗੀਆਂ ਮਰਾਦਾਂ ਪਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ।
ਤਕ ਦਿਲ ਸਭਨਾ ਦਾ ਤੜਕੇ ਗੱਲ ਕਹਿਣ ਅਲਾਹੂ ਪੜਕੇ ਆਈ ਫੌਜ ਵਿਰੋਧੀ ਚੜਕੇ ਜਿੰਦ ਮੌਤ ਕਰਨ ਬਟਵਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ।
ਲੱਖ ਰੋਪੀ ਹੋਈ ਭੈੜੀ ਅਵਗਿਆ ਕੋਈ ਜਿੰਦ ਪਲ ਵਿੱਚ ਜਾਪੇ ਮੋਈ ਕੋਈ ਖੋਫ ਖੁਦਾ ਦਾ ਖਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ।
ਗੁਰੂ ਨਾਨਕ ਯਾਰਾ ਪੀਰ ਜਿਹਦੇ ਸੇਵਕ ਕੀਰ ਅਮੀਰ ਮੇਰਾ ਮਨ ਨਹੀਂ ਬਣਦਾ ਤੀਰ ਪਈ ਬਿਵਤਾ ਸਿਰ ਤੋਂ ਟਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ।
ਦਿਸਦੇ ਵਿਗੜੇ ਤੌਰ ਖੁਸ ਜਾਣਾ ਤਖਤ ਲਾਹੌਰ ਜਿੰਦ ਟੁੱਟ ਰਹੀ ਮਾੜੇ ਦੌਰ ਕੋਈ ਕਿਲਾ ਮੌਤ ਦਾ ਢਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ।
ਬਸ ਰਹਿ ਜੂ ਯਾਦ ਨਿਸ਼ਾਨੀ ਕੋਈ ਮਾਰੂ ਨਾ ਸੁਖ ਵਿੱਚ ਪਾਨੀ ਨਹੀਂ ਭੁੱਲਣੀ ਆਸ਼ ਕਹਾਨੀ ਲੱਖ ਤਲਬਾਂ ਮੈਲ ਮਨਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ।
ਚੰਦੂ ਚੰਡਾਲ ਕਹੇ ਅੱਜ ਸਭਨਾ ਦਾ ਕਾਲ ਭੁੱਲ ਗਈ ਜ਼ਿੰਦਗੀ ਦੀ ਚਾਲ ਕਹੇ ਸ਼ਾਹ ਗੁਰਾਂ ਨੂੰ ਡਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ।
ਜਹਾਂਗੀਰ ਗੁਰਾਂ ਨੂੰ ਆਖੇ ਤੁਸੀਂ ਦੇਸ਼ ਧਰਮ ਦੇ ਰਾਖੇ ਮੈਨੂੰ ਗਲੇ ਸਹਿਬਾ ਪਾਖੇ ਹੁਣ ਚੱਲਣੇ ਨਹੀਂ ਕੋਈ ਚਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ।
ਚੰਦੂ ਗੁਰਾਂ ਨੂੰ ਕਹੀਏ ਪਹਿਲਾਂ ਮੌਕਿਆ ਗੁਰਾਂ ਨੂੰ ਦਈਏ ਫਿਰ ਆਪਾਂ ਸ਼ੇਰ ਨੂੰ ਪਈਏ ਗਲਤਾਏ ਸੂਤਰ ਆਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ।
ਜਹਾਂਗੀਰ ਕਹੇ ਹੱਥ ਜੋੜ ਹੁਣ ਮੌਤ ਨੀ ਕਰਨਾ ਸ਼ੋਰ ਦੇ ਨਵਾਂ ਜਨਮ ਕੋਈ ਮੋੜ ਜਿੰਦ ਮੌਤ ਹੋਣ ਨਤਾਰੇ ਜੀ ਮੈਂ ਦੌਲਤ ਜਾਂ ਮੂੰਹ ਮੰਗੀ ਜੋ ਬੱਬਰ ਸ਼ੇਰ ਨੂੰ ਮਾਰੇ ਜੀ ਬਲ ਤਾਰੇ।
ਪੰਨੀ ਮੀਰੀ ਪੀਰੀ ਲੱਗੇ ਆਖਣ ਗੱਲ ਅਖੀਰੀ ਕਿਉਂ ਸ਼ਾਹੀ ਫੜੀ ਦਲਗੀਰੀ ਜੋਗੀ ਨੂੰ ਗੁਰਮੁਖ ਪਾਵੇ ਜੀ ਕੋਈ ਮਰਦ ਸੂਰ ਮਾਦਾਨੀ ਜੋ ਸ਼ੇਰ ਨੂੰ ਮਾਰ ਮਕਾਵੇ ਜੀ ਬਲ ਤਾਰੇ।
ਜਦੋਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਛੇਵੇਂ ਪਾਤਸ਼ਾਹ ਮਹਾਰਾਜ ਨੂੰ ਬੇਨਤੀ ਕੀਤੀ ਮਹਾਰਾਜ ਇਸ ਸ਼ੇਰ ਦਾ ਮੁਕਾਬਲਾ ਤੁਸੀਂ ਕਰ ਸਕਦੇ ਹੋ, ਗੁਰੂ ਹਰਗੋਬਿੰਦ ਪਾਤਸ਼ਾਹ ਮੁਸਕਰਾਏ, ਹੱਥ ਵਿੱਚ ਤਲਵਾਰ ਲੈ ਕੇ ਦੂਜੇ ਹੱਥ ਵਿੱਚ ਢਾਲ ਲੈ ਕੇ ਸ਼ੇਰ ਦਾ ਮੁਕਾਬਲਾ ਕਰਨ ਵਾਸਤੇ ਛੇਵੇਂ ਪਾਤਸ਼ਾਹ ਚੱਲੇ ਨੇ। ਇੱਧਰ ਬਾਬਾ ਬਿਧੀ ਚੰਦ ਆਪਣੇ ਹੱਥ ਵਿੱਚ ਨੇਜਾ ਲੈ ਕੇ ਇਹ ਬਾਕੀ ਦੇ ਮਾਤਾ ਦੇ ਮਾਲਾਂ ਨੂੰ ਪਿੱਛੇ ਕਰਕੇ ਅੱਗੇ ਹੋ ਕੇ ਖਲੋ ਗਿਆ ਵੀ ਸ਼ਾਇਦ ਸ਼ੇਰ ਛੇਵੇਂ ਪਾਤਸ਼ਾਹ ਨਾਲ ਮੁਕਾਬਲਾ ਕਰਦਾ ਮੇਰੇ ਵੱਲ ਨੂੰ ਵੀ ਆਵੇ, ਮੈਂ ਇਸ ਮਾਤਾ ਦੇ ਮਾਲ ਨੂੰ ਬਚਾ ਸਕਾਂ। ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ੇਰ ਨੂੰ ਮੰਗਾਰਿਆ। ਸ਼ੇਰ ਵਿੱਚ ਇਹ ਸਿਫਤ ਹੈ, ਸ਼ੇਰ ਵਿੱਚ ਇਹ ਖੂਬੀ ਹੈ, ਸ਼ੇਰ ਵਿੱਚ ਇਹ ਅਣਖ ਹੈ ਕਿ ਜੇ ਸ਼ੇਰ ਦੇ ਸਾਹਮਣੇ ਖਲੋ ਕੇ ਕੋਈ ਮੁੱਛ ਤੇ ਹੱਥ ਫੇਰੇ, ਸ਼ੇਰ ਉਸ ਵੇਲੇ ਪਿੰਜਰਾ ਤੋੜਨ ਲਈ ਤਿਆਰ ਹੋ ਜਾਂਦਾ ਹੈ। ਛੇਵੇਂ ਪਾਤਸ਼ਾਹ ਮਹਾਰਾਜ ਨੇ ਸ਼ੇਰ ਨੂੰ ਮੰਗਾਰਿਆ, ਸ਼ੇਰ ਨੇ ਛੇਵੇਂ ਪਾਤਸ਼ਾਹ ਮਹਾਰਾਜ ਉੱਤੇ ਹਮਲਾ ਕੀਤਾ। ਛੇਵੇਂ ਪਾਤਸ਼ਾਹ ਮਹਾਰਾਜ ਨੇ ਇੱਕ ਗੋਡਾ ਜ਼ਮੀਨ ਤੇ ਲਾ ਕੇ ਟਾਲ ਸ਼ੇਰ ਦੇ ਮੂਹਰੇ ਡਾਹ ਕੇ ਸੱਜੇ ਹੱਥ ਨਾਲ ਤਲਵਾਰ ਦਾ ਵਾਰ ਕਰਕੇ ਸ਼ੇਰ ਦੇ ਦੋ ਟੋਟੇ ਕਰਕੇ ਧਰਤੀ ਤੇ ਸੁੱਟ ਦਿੱਤਾ। ਜਦੋਂ ਤੜਫਦਾ ਵੇਖਿਆ ਸ਼ੇਰ, ਸਾਰਿਆਂ ਦੇ ਮਨ ਠੰਡੇ ਹੋਏ। ਜਹਾਂਗੀਰ ਪਾਤਸ਼ਾਹ, ਹਿੰਦੁਸਤਾਨ ਦੇ ਪਾਤਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਗੋਡੀ ਹੱਥ ਲਾ ਕੇ ਆਖਿਆ, ਮਹਾਰਾਜ ਇੱਕ ਬੇਨਤੀ ਕਰਨੀ ਚਾਹੁੰਦਾ ਹਾਂ। ਮਹਾਰਾਜ ਕਹਿੰਦੇ, ਦੱਸੋ। ਕਹਿੰਦਾ, ਤੁਹਾਡੇ ਪਿਤਾ ਨੂੰ ਅਸੀਂ 2 ਲੱਖ ਰੁਪਇਆ ਜੁਰਮਾਨਾ ਕੀਤਾ ਸੀ ਵੀ ਉਸਨੇ ਗੁਰੂ ਗ੍ਰੰਥ ਸਾਹਿਬ ਵਿੱਚ ਸਾਡੇ ਹਜ਼ਰਤ ਦੀ ਸਿਫਤ ਕਿਉਂ ਨਹੀਂ ਪਾਈ। ਮਹਾਰਾਜ ਤੁਸੀਂ ਸਾਨੂੰ ਸ਼ੇਰ ਤੋਂ ਬਚਾਇਆ, ਮੈਂ ਉਹ 2 ਲੱਖ ਰੁਪਇਆ ਮਾਫ ਕਰਦਾ ਹਾਂ। ਛੇਵੇਂ ਪਾਤਸ਼ਾਹ ਕਹਿੰਦੇ, ਤੁਸੀਂ ਆਪਣੀ ਚਾਲੇ ਚਲੇ ਚਲੋ, ਸਿੱਖੀ ਆਪਣੀ ਚਾਲੇ ਚਲੀ ਜਾ ਰਹੀ ਹੈ, ਆਖਿਰ ਤੇ ਫੈਸਲਾ ਹੋ ਜਾਏਗਾ। ਦੋਵੇਂ ਸਰਕਾਰਾਂ ਆਪੋ ਆਪਣੇ ਅਸਥਾਨਾਂ ਨੂੰ ਵਾਪਸ ਆਈਆਂ ਨੇ। ਜਹਾਂਗੀਰ ਪਾਤਸ਼ਾਹ ਮਹਿਲਾਂ ਵਿੱਚ ਸੁੱਤਾ ਹੈ। ਇਹਨੂੰ ਸੁਪਨੇ ਵਿੱਚ ਉਹ ਸ਼ੇਰ ਫਿਰ ਚੇਤੇ ਆਇਆ। ਉਹ ਸ਼ੇਰ ਨੇ ਆਣ ਕੇ ਫਿਰ ਡਰਾਇਆ, ਜਹਾਂਗੀਰ ਕੰਬਿਆ। ਹਿੰਦੁਸਤਾਨ ਦਾ ਇਤਿਹਾਸ ਕਹਿੰਦਾ ਹੈ, ਜਦੋਂ ਜਹਾਂਗੀਰ ਕੰਬਿਆ, ਇਹਨੂੰ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਏ। ਇਹਨੂੰ ਛੇਵੇਂ ਪਾਤਸ਼ਾਹ ਦੇ ਦਰਸ਼ਨ ਹੋਏ ਤੇ ਸ਼ੇਰ ਦੇ ਡਰਾਵੇ ਤੋਂ ਇਹ ਦੂਰ ਹੋ ਗਿਆ। ਜਦੋਂ ਸਵੇਰੇ ਉੱਠਿਆ, ਇਹਦੀ ਖਬਰ ਲੈਣ ਵਾਸਤੇ ਚੰਦੂ ਦੀਵਾਨ ਆਇਆ, ਕਿਉਂਕਿ ਜਹਾਂਗੀਰ ਪਾਤਸ਼ਾਹ ਬਿਮਾਰ ਪਿਆ ਸੀ ਬਿਸਤਰੇ ਤੇ। ਇਹਨੂੰ ਰਾਤ ਦੇ ਸ਼ੇਰ ਵਾਲਾ ਅਜੇ ਡਰ ਸੀ। ਜਦੋਂ ਆਇਆ ਚੰਦੂ ਖਬਰ ਲੈਣ, ਇਹਨੇ ਹਾਲ ਚਾਲ ਪੁੱਛਿਆ। ਇਹ ਕਹਿੰਦਾ, ਇਹ ਗੱਲ ਹੈ। ਕਹਿਣ ਲੱਗਾ, ਫਿਰ ਇਹਦੇ ਗਾਰੇ ਪੁੱਛੀਏ ਕਿਨੂੰ? ਜੋਤਸ਼ੀ ਨੂੰ। ਸ਼ਾਹੀ ਜੋਤਸ਼ੀ ਸੱਦਿਆ ਗਿਆ। ਹਿੰਦੁਸਤਾਨ ਦੇ ਬਾਦਸ਼ਾਹ ਨੇ ਆਖਿਆ, ਜੋਤਸ਼ੀ ਸਾਹਿਬ, ਮੈਂ ਖੁਰਾਕ ਪੂਰੀ ਖਾਣਾ, ਖਾਣ ਪੀਣ ਦਾ ਕੋਈ ਘਾਟਾ ਨਹੀਂ, ਫਿਰ ਸਿਹਤ ਵਿੱਚ ਕਿਉਂ ਫਰਕ ਪੈਂਦਾ ਜਾ ਰਿਹਾ? ਜਿਵੇਂ ਹਿੰਦੁਸਤਾਨ ਦੇ ਬਾਦਸ਼ਾਹ ਨੇ ਜੋਤਸ਼ੀ ਨੂੰ ਆਖਿਆ, ਮੇਰੇ ਸਾਥੀ ਇਉਂ ਬਿਆਨ ਕਰ ਰਹੇ ਨੇ, ਸੁਣੀਏ।
ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ, ਜਹਾਂਗੀਰ ਕੋਲ ਪਹੁੰਚਾ ਪੰਡਿਤ ਸ਼ਿਵ ਸ਼ੰਕਰ ਮਨ ਪੜ ਕੇ। ਹਾਂਜੀ, ਪੜ ਕੇ ਸੁਣਦਾ ਸੀ ਪੰਡਿਤ ਜੋ ਕਰਦਾ ਹਰਦਮ ਤਾਬਿਆਦਾਰੀ, ਦਾਸਨ ਜੁਮੀ ਜੋਤ ਸ਼ਲਾ ਕੇ ਕਿਵੇਂ ਹਟੂ ਬਿਮਾਰੀ। ਹਾਂ ਬਿਮਾਰੀ, ਚੰਦੂ ਸ਼ਾਹ ਨੇ ਕੰਨ ਭਰੇ ਸੀ ਨਾਲ ਈਰਖਾ ਸੜਕੇ, ਜਹਾਂਗੀਰ ਕੋਲ ਪਹੁੰਚਾ ਪੰਡਿਤ ਸ਼ਿਵ ਸ਼ੰਕਰ ਮਨ ਪੜ ਕੇ। ਹਾਂਜੀ, ਪੜ ਕੇ ਸੁਣਦਾ ਸੀ ਪੰਡਿਤ ਜੋ ਕਰਦਾ ਹਰਦਮ ਤਾਬਿਆਦਾਰੀ, ਦਾਸਨ ਜੁਮੀ ਜੋਤ ਸ਼ਲਾ ਕੇ ਕਿਵੇਂ ਹਟੂ ਬਿਮਾਰੀ। ਹਾਂ ਬਿਮਾਰੀ, ਚੰਗਾ ਖਾਵਾਂ ਚੰਗਾ ਪੀਵਾਂ ਕਿਉਂ ਅਲਾਮਤ ਲੱਗੀ, ਹੱਸਦੇ ਪੁਲ ਕਮਲਾ ਗਏ ਛੇਤੀ ਹਵਾ ਜਰੀਲੀ ਵਗੀ। ਹਾਂ ਓਏ ਵਗੀ, ਓ ਕਮੀਆਂ ਦਾਇਆ ਵਗਿਆ ਝੱਖੜ ਡੋਲੇ ਮੈਲ ਅਟਾਰੀ, ਦਾਸਨ ਜੁਮੀ ਜੋਤ ਸ਼ਲਾ ਕੇ ਕਿਵੇਂ ਹਟੂ ਬਿਮਾਰੀ। ਹਾਂ ਬਿਮਾਰੀ, ਕਾਵੀ ਚਿਰ ਤੋਂ ਲੈ ਕੇ ਸਾਡਾ ਖਾਣਾ ਪੀਣਾ ਸਾਦਾ, ਅੱਗੇ ਤੋਂ ਥੋੜਾ ਹੈ ਅੱਜ ਮੈਂ ਗੋਸ਼ਤ ਕੀਮਾ ਖਾਦਾ। ਹਾਂ ਓਏ ਖਾਦਾ, ਨਾਗਾ ਨਾ ਮੁਰਗੇ ਵਿੱਚ ਪਾਵਾ ਸੇਧ ਕੋ ਗਿਰੀ ਹਮਾਰੀ, ਦਾਸਨ ਜੁਮੀ ਜੋਤ ਸ਼ਲਾ ਕੇ ਕਿਵੇਂ ਹਟੂ ਬਿਮਾਰੀ। ਹਾਂ ਬਿਮਾਰੀ, ਤਨੋ ਮਨੋ ਮੈਂ ਸੋਚ ਨਹੀਂ ਕਰਦਾ, ਤਨੋ ਮਨੋ ਮੈਂ ਸੋਚ ਨਹੀਂ ਕਰਦਾ, ਗਮ ਨਹੀਂ ਆਉਂਦਾ ਲੇੜੇ, ਜਦ ਤੱਕ ਹੀਰ ਦਾ ਦਿਲ ਨਹੀਂ ਰਾਜੀ ਕਿਵੇਂ ਵਸਣਗੇ ਖੇੜੇ। ਹਾਂ ਓਏ ਖੇੜੇ,
ਜਾ ਮਰਦਾਨਿਆ ਜਲ ਨਹੀਂ ਮਿਲਣਾ ਆਖੇ ਵਲੀ ਕੰਧਾਰੀ, ਦਾਸਨ ਜੁਮੀ ਜੋਤ ਸ਼ਲਾ ਕੇ ਕਿਵੇਂ ਹਟੂ ਬਿਮਾਰੀ। ਹਾਂ ਬਿਮਾਰੀ,
ਝੂਠ ਨਹੀਂ ਐ ਜਿਹੜੀਆਂ ਗੱਲਾਂ ਚੰਦੂ ਮੈਨੂੰ ਆਂਦਾ, ਖਬਰੇ ਸ਼ੇਵਾ ਸਤਿਗੁਰ ਮੈਨੂੰ ਰੋਬ ਖਾਉਣਾ ਚਾਹੁੰਦਾ। ਹਾਂ ਓਏ ਚਾਹੁੰਦਾ,
ਮੀਰੀ ਪੀਰੀ ਪੈਨੀ ਜਿਸਨੇ ਬੜੇ ਤਪਸਵੀ ਪਾਰੀ, ਦਾਸਨ ਜੁਮੀ ਜੋਤ ਸ਼ਲਾ ਕੇ
ਨਿਕਲ ਰਹੀਆਂ ਨੇ ਦਰਦਾਂ ਨੇਰ ਸਾਈ ਦਾ ਅੰਗ ਅੰਗ ਚੋਂ ਨਿਕਲ ਰਹੀਆਂ ਨੇ ਦਰਦਾਂ ਸੀਨਾ ਪਾੜੀ ਜਾ ਰਹੀਆਂ ਨੇ ਦੁੱਖਾਂ ਵਾਲੀਆਂ ਕਰਦਾ ਹਾਂ ਓਏ ਕਰਦਾ
ਉਹ ਨਾੜਾਂ ਕੱਟਦੀ ਜਾਂਦੀ ਜਾਪੇ ਦੁੱਖਾਂ ਵਾਲੀ ਆਰੀ ਦੱਸ ਨਜੂਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ ਹਾਂ ਬਿਮਾਰੀ
ਸੱਚੇ ਟੇਵੇ ਲਾਵੇਂ ਦਿਆ ਨਾਮ ਹਜ਼ਾਰਾਂ ਉਹ ਬੰਦੇ ਪਰ ਜਾਂਦੇ ਨੇ ਜੋ ਖੁਸ਼ ਰੱਖਣ ਸਰਕਾਰਾਂ ਹਾਂ ਸਰਕਾਰਾਂ
ਭੋਲੂ ਪਾ ਕੇ ਪੀੜ ਦਿਆਂਗਾ ਜੇ ਤੂੰ ਕਰੀ ਮਕਾਰੀ ਦੱਸ ਨਜੂਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ ਹਾਂ ਬਿਮਾਰੀ
ਬਾਦਸ਼ਾਹਾਂ ਦੇ ਵੈਣ ਨਜੂਮੀ ਤੇਜ ਹੜਾਂ ਤੋਂ ਚੱਲਦੇ ਹਣ ਸਦਾ ਤੁਕਦੇ ਨੇ ਮੋਤੀ ਸ਼ੇਰ ਮਾਸ ਖਾ ਪਲਦੇ ਹਾਂ ਓਏ ਪਲਦੇ
ਮਾਇਆ ਬਣੀ ਜਿਨ੍ਹਾਂ ਦੀ ਦਾਸੀ ਜਾਂਦੇ ਸੱਚ ਨਤਾਰੀ ਦੱਸ ਨਜੂਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ ਹਾਂ ਬਿਮਾਰੀ
ਸ਼ਕਲ ਵਿਚਾਰੀ ਸੱਚਮੁੱਚ ਦੱਸਦੇ ਲੈ ਸਰਕਾਰੀ ਚਿੱਠੀਆਂ ਦੁਨੀਆਂ ਦੇ ਵਿੱਚ ਪੂਜਿਆ ਜਾਵੇ ਖੁਸ਼ੀਆਂ ਲੈ ਅਣਡਿੱਠੀਆਂ ਹਾਂ ਅਣਡਿੱਠੀਆਂ
ਗੁਰਮੁਖ ਸਾ ਜੋਗੀ ਨੂੰ ਦੱਸਦੇ ਕਰਕੇ ਬਰਖੁਰਦਾਰੀ ਦੱਸ ਨਜੂਮੀ ਜੋਤਿਸ਼ ਲਾ ਕੇ ਕਿਵੇਂ ਹਟੂ ਬਿਮਾਰੀ ਹਾਂ ਬਿਮਾਰੀ
ਕਈ ਲੋਕ ਸਾਡੇ ਤੇ ਸਵਾਲ ਕਰਦੇ ਨੇ ਕਿ ਜਹਾਂਗੀਰ ਪਾਤਸ਼ਾਹ ਮੁਸਲਮਾਨ ਇਹ ਜੋਤਿਸ਼ ਨੂੰ ਮੰਨਦਾ ਇਤਿਹਾਸ ਪੜਿਆ ਮਿੱਤਰੋ ਪਤਾ ਲੱਗਦਾ ਬਹੁਤ ਸਾਰੇ ਇਤਿਹਾਸਕਾਰਾਂ ਦੀ ਰਾਏ ਹੈ ਕਿ ਜਹਾਂਗੀਰ ਪਾਤਸ਼ਾਹ ਇੱਕ ਹਿੰਦੂ ਰਾਣੀ ਦੇ ਪੇਟੋਂ ਪੈਦਾ ਹੋਇਆ ਇਸ ਲਈ ਇਹ ਜੋਤਿਸ਼ ਨੂੰ ਮੰਨਦਾ ਸੀ ਜੋਤਿਸ਼ੀ ਸੋਚ ਰਿਹਾ ਬਾਦਸ਼ਾਹ ਆਖ ਰਿਹਾ ਕੋਲੋਂ ਚੰਦੂ ਬੋਲ ਪਿਆ ਬਾਦਸ਼ਾਹ ਹਿੰਦੁਸਤਾਨ ਦੇ ਬਾਦਸ਼ਾਹ ਦੀ ਜ਼ਿੰਦਗੀ ਬਾਰੇ ਜੋਤਿਸ਼ ਲੱਗਣਾ ਹੋਵੇ ਹਿੰਦੁਸਤਾਨ ਦੀ ਕਿਸਮਤ ਬਾਰੇ ਇਸ ਭਾਰਤ ਦੀ ਕਿਸਮਤ ਬਾਰੇ ਫੈਸਲਾ ਹੋਣਾ ਹੋਵੇ ਜੋਤਿਸ਼ ਰਾਹੀਂ ਤੇ ਐਡੀ ਛੇਤੀ ਫੈਸਲਾ ਠੀਕ ਰਹੇਗਾ ਮੇਰੀ ਰਾਏ ਹੈ ਇਸ ਜੋਤਿਸ਼ੀ ਸਾਹਿਬ ਨੂੰ 24 ਘੰਟੇ ਸੋਚਣ ਲਈ ਮਿਲਣੇ ਚਾਹੀਦੇ ਨੇ ਇਹ 24 ਘੰਟੇ ਆਪਣੀਆਂ ਪੱਤਰੀਆਂ ਵਾਜਦਾ ਰਹੇ ਇਹ 24 ਘੰਟੇ ਆਪਣੇ ਟੇਵੇ ਟੋਲਦਾ ਰਹੇ 24 ਘੰਟੇ ਬਾਅਦ ਜਿਹੜਾ ਫੈਸਲਾ ਦੇਗਾ ਮੇਰੀ ਰਾਏ ਹੈ ਉਹ ਸਰਕਾਰ ਨੂੰ ਮੰਨਣੀ ਯੋਗ ਹੋਏਗੀ ਫੈਸਲਾ ਹੋ ਗਿਆ ਕਿ ਕੱਲ ਇਸ ਵੇਲੇ ਫਿਰ ਆਣ ਕੇ ਜੋਤਿਸ਼ੀ ਦੱਸੇਗਾ ਕਿ ਜਹਾਂਗੀਰ ਨੂੰ ਕਿਹੜੀ ਬਿਮਾਰੀ ਹੋਈ ਹੈ ਕਿਵੇਂ ਹਟੇਗੀ ਹੋਈ ਕਿਵੇਂ ਜੋਤਿਸ਼ੀ ਆਪਣੇ ਮਹਿਲਾਂ ਨੂੰ ਚਲਿਆ ਗਿਆ ਬਾਕੀ ਦੇ ਸਾਰੇ ਕਰਿੰਦੇ ਆਪੋ ਆਪਣੇ ਮਹਿਲਾਂ ਨੂੰ ਚਲੇ ਗਏ ਰਾਤ ਪਈ ਦੀਵਾਨ ਚੰਦੂ 500 ਦੀ ਥੈਲੀ ਲੈ ਕੇ ਇਹ ਜੋਤਿਸ਼ੀ ਦੇ ਘਰ ਪਹੁੰਚ ਗਿਆ ਕਹਿੰਦਾ ਮਿੱਤਰਾ ਜੇ ਮੇਰੀ ਗੱਲ ਕਰੇਗਾ ਫਿਰ ਤਰ ਜਾਏਗਾ ਜੇ ਮੇਰੀ ਗੱਲ ਮੋੜੇਗਾ ਸ਼ਾਇਦ ਘਾਟਾ ਖਾਏਗਾ ਜਿਵੇਂ ਸਵਾਲ ਤੇ ਜਵਾਬ ਜਿਵੇਂ ਉੱਤਰ ਤੇ ਪ੍ਰਸ਼ਨ ਚੰਦੂ ਦੇ ਔਰ ਇਸ ਬ੍ਰਾਹਮਣ ਦੇ ਹੁੰਦੇ ਨੇ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ ਜੀ ਸੁਣੀਏ
ਜਿੰਨੇ ਕਾਹੇ ਤੈਨੂੰ ਮੂੰਹੋਂ ਮੰਗੇ ਦਾਮ ਦਿਆਂ ਨਾਲੇ ਪਾਤਸ਼ਾਹ ਦੇ ਘਰ ਤੂੰ ਆਨਾਮ ਦਿਆਂ ਜਿੰਨੇ ਆਕੇ ਤੈਨੂੰ ਸ਼ਾਰੇ ਕਰੋਂ ਕਾਮ ਦਿਆਂ ਕੱਢ ਗਮੀਆਂ ਦੇ ਪੂਤ ਸ਼ਰਾ ਦੇ ਮਲਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ
ਕਹਿੰਦਾ ਜੋਤਿਸ਼ੀ ਸੁਣਾਵਾ ਗੱਲਾਂ ਸੱਚੀਆਂ ਸਾਡੇ ਜੋਤਿਸ਼ ਤੇ ਨਹੀਂ ਲਕੀਰਾਂ ਕੱਚੀਆਂ ਵੇਖੀ ਖੁਸ਼ੀਆਂ ਅਸਾਂ ਦੇ ਮੂਹਰੇ ਨੱਚੀਆਂ ਕੰਮ ਕਰੀਏ ਜਿਨ੍ਹਾਂ ਨੂੰ ਦੁਨੀਆਂ ਵੀ ਗਾਂਦੀ ਰਹੇ ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ
ਜਿੰਨੇ ਕਾਹੇ ਤੈਨੂੰ ਮੂੰਹੋਂ ਮੰਗੇ ਦਾਮ ਦਿਆਂ ਨਾਲੇ ਬਾਦਸ਼ਾਹ ਦੇ ਘਰ ਤੂੰ ਆਨਾਮ ਦਿਆਂ ਜਿੰਨੇ ਆਖੇ ਤੈਨੂੰ ਸ਼ਾਰੇ ਕਰੋਂ ਕਾਮ ਦਿਆਂ ਕੱਢ ਗਮੀਆਂ ਦੇ ਪੂਤ ਸ਼ਰਾ ਦੇ ਮਲਾਣਿਆ ਸੱਪ ਰੱਸੀ ਦਾ ਬਣਾ ਦੇ ਜੋਤਿਸ਼ੀ ਪੁਰਾਣਿਆ
ਕਹਿੰਦਾ ਜੋਤਿਸ਼ੀ ਸੁਣਾਵਾ ਗੱਲਾਂ ਸੱਚੀਆਂ ਸਾਡੇ ਜੋਤਿਸ਼ ਤੇ ਨਹੀਂ ਲਕੀਰਾਂ ਕੱਚੀਆਂ ਵੇਖੀ ਖੁਸ਼ੀਆਂ ਅਸਾਂ ਦੇ ਮੂਹਰੇ ਨੱਚੀਆਂ ਕੰਮ ਕਰੀਏ ਜਿਨ੍ਹਾਂ ਨੂੰ ਦੁਨੀਆਂ ਵੀ ਗਾਂਦੀ ਰਹੇ ਅਸਾਂ ਦੋਸਤੀ ਨਿਭਾਉਣੀ
ਭਾਵੇਂ ਜਿੰਦ ਜਾਂਦੀ ਰਹੇ।
ਲੰਘ ਕਰ ਦਿੰਦੀ ਦੋਸਤੀ ਕੰਗਾਲਾਂ ਦੀ, ਕਰ ਦਿੰਦੀ ਦੋਸਤੀ ਕੰਗਾਲਾਂ ਦੀ, ਰੱਬ ਦੇ ਸੁਧਾਰੀ ਦੁਨੀਆ ਹੈ ਚਾਲਾਂ ਦੀ, ਰਾਜਨੀਤੀ ਖੇਡਣੀ ਦੀ ਖੇਡ ਬਾਲਾਂ ਦੀ। ਉੱਚੇ ਚਲੇ ਜਾਂਦੇ ਜਿੰਨਾ ਵਕਤ ਪਛਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਸਾਰੀ ਦੁਨੀਆ ਦੇ ਲੋਕ ਸਾਨੂੰ ਜਾਣਦੇ, ਅਸੀਂ ਪੱਥਰਾਂ ਚੋ ਰਹਿੰਦੇ ਮੋਤੀ ਛਾਣਦੇ, ਢੰਗ ਹਾਥੀ ਉੱਤੇ ਸਰੋਂ ਅੱਜ ਮਾਣਦੇ। ਬੰਦਾ ਸੋਈ ਜਿਹਨੂੰ ਸਿਰ ਦੁਨੀਆ ਨਵਾਉਂਦੀ ਰਹੇ, ਅਸਾਂ ਦੋਸਤੀ ਨਵਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਕਿਵੇਂ ਬੇਪਤਾ ਸਾਨੇ ਗਲੋਂ ਲਾਉਣੀ ਹੈ, ਵੈਰੀ ਆਪਣੇ ਦੀ ਅਲਖ ਮਕਾਉਣੀ ਹੈ, ਕਿਸੇ ਢੰਗ ਨਾਲ ਸਿੱਖੀ ਗਲੋਂ ਲਾਉਣੀ ਹੈ। ਜਿੰਨੇ ਹਾਰਤਾਂ ਤੇ ਮੱਕਰਾਂ ਦਾ ਜਾਲ ਤਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਐਸਾ ਬਾਦਸ਼ਾਹ ਨੂੰ ਪਰਮ ਪਵਾ ਦਿਆ, ਉਹਦੀ ਬਾਣੀ ਨਾਲ ਟੱਕਰ ਲਵਾ ਦਿਆ, ਗਮੀ ਸਾਧ ਲਵਾਂ ਖੁਸ਼ੀਆਂ ਨਸਾ ਦਿਆ। ਭਾਵੇਂ ਦੁਨੀਆ ਮਰੇ ਨੂੰ ਪਿੱਛੋਂ ਮਾੜਾ ਆਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਕਹਿੰਦੇ ਬਾਦਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ, ਬਾਦਸ਼ਾਹ ਨੂੰ ਜਿਹੜੀ ਤੁਹਾਨੂੰ ਔਰ ਹੈ, ਛੇਵੇਂ ਗੁਰਾਂ ਦੀ ਤੁਹਾਡੇ ਨਾਲ ਖੌਰ ਹੈ। ਵੱਧ ਰਹੀ ਏ ਬਿਮਾਰੀ ਮਾੜੇ ਤੌਰ ਹੈ, ਸਾਰਾ ਜੋਰ ਲਾ ਦੇ ਸੱਚ ਦੀ ਕਮਾਈ ਖਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਮਨੋ ਮਨੋ ਹੋ ਕੇ ਸਾਰਾ ਜੋਰ ਲਾਉਂਗਾ, ਮਨੋ ਹੋ ਕੇ ਸਾਰਾ ਜੋਰ ਲਾਉਂਗਾ, ਭੋਲੇ ਬਾਦਸ਼ਾਹ ਨੂੰ ਪੂਰਾ ਸਮਝਾਉਂਗਾ, ਛੇਵੇਂ ਪਾਤਸ਼ਾਹ ਨੂੰ ਕੈਦ ਚ ਪਚਾਉਂਗਾ। ਸਾਰੀ ਦੁਨੀਆ ਬਸ਼ੱਕ ਸਾਨੂੰ ਉੱਚਾ ਲਾਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਬਾਦਸ਼ਾਹ ਨੂੰ ਦੱਸੀ ਨਾ ਨਰਮ ਤੂੰ, ਪਾਵੇ ਬਾਦਸ਼ਾਹ ਨੂੰ ਸੋਚ ਕੇ ਪਰਮ ਤੂੰ, ਕਰੀ ਮੇਰੇ ਹੱਕ ਵਾਲਾ ਹੀ ਕਰਮ ਤੂੰ। ਨੇਕੀ ਕਾਰਨ ਹਟੀ ਨਾ ਧਰਮ ਹੀ ਕਰਹਾਣਿਆ, ਸੱਪ ਰੱਸੀ ਦਾ ਬਣਾ ਦੇ ਜੋਤ ਸ਼ੀ ਪੁਰਾਣਿਆ।
ਜੁਮੀ ਸ਼ਾਹ ਜੀ ਕਰੀ ਨਾ ਫਿਕਰ ਤੂੰ, ਹਰ ਵੈਰ ਵਾਲਾ ਦੱਸ ਦੇ ਜ਼ਿਕਰ ਤੂੰ, ਮੈਨੂੰ ਖੁੱਲੇਗਾ ਨਾ ਜ਼ਿੰਦਗੀ ਤਿਕਰ ਤੂੰ, ਜੋੜੀ ਜੋਗੀਆਂ ਦੀ ਖੁਸ਼ੀ ਸੰਦਾਂ ਨੂੰ ਸੁਣਾਉਂਦੀ ਰਹੇ, ਅਸਾਂ ਦੋਸਤੀ ਨਿਭਾਉਣੀ ਭਾਵੇਂ ਜਿੰਦ ਜਾਂਦੀ ਰਹੇ।
ਸੌਦਾ ਹੋ ਗਿਆ ਜੀ ਦੋਵਾਂ ਸਰਕਾਰੀ ਬੰਦਿਆਂ ਦਾ, ਬਣਿਆ ਸੌਦਾ ਇਉਂ ਕਿ ਜੋਤਸ਼ੀ ਇਹ ਜੋਤਿਸ਼ ਲਾਵੇ ਕਿ ਜਿਹੜੀ ਸਾੜ ਸਦੀ ਆਈ ਹੈ ਬਾਦਸ਼ਾਹ ਦੇ ਸਿਰ ਤੇ, ਉਹ ਤਾਂ ਟਲਣੀ ਆ ਜੇ ਛੇਵਾਂ ਗੁਰੂ ਗੁਰੂ ਹਰਗੋਬਿੰਦ ਪਾਤਸ਼ਾਹ ਗਵਾਲੀਅਰ ਦੀ ਜੇਲ੍ਹ ਵਿੱਚ ਬਹਿ ਕੇ 40 ਦਿਨ ਰੱਬ ਦੀ ਬੰਦਗੀ ਕਰੇ, 40 ਦਿਨ ਰੱਬ ਦਾ ਭਜਨ ਕਰੇ ਤੇ ਸੁੱਖ ਮੰਗੇ ਕਿ ਹਿੰਦੁਸਤਾਨ ਦੇ ਬਾਦਸ਼ਾਹ ਦੇ ਸਿਰੋਂ ਇਹ ਗ੍ਰਹਿ ਟਲ ਜਾਏ। ਇਹ ਸੌਦਾ ਪੱਕਾ ਹੋ ਗਿਆ। ਮਾਇਆ ਵੱਡਿਆਂ ਵੱਡਿਆਂ ਨੂੰ ਖਰੀਦ ਲੈਂਦੀ ਹੈ ਮਿੱਤਰੋ। ਇੱਕ ਬ੍ਰਾਹਮਣ ਪੰਡਿਤ ਵਿਦਵਾਨ ਆਪਣੀ ਲੜਕੀ ਨੂੰ ਕਹਿੰਦਾ, ਬੇਟਾ ਪਾਪ ਦਾ ਪਿਓ ਕੌਣ ਹੁੰਦਾ? ਉਹ ਕਹਿੰਦੀ, ਬਾਪੂ ਜੀ ਪਾਪ ਦਾ ਪਿਓ ਕੌਣ ਹੁੰਦਾ? ਉਹ ਇਸ ਸ਼ਹਿਰ ਵਿੱਚ ਮੇਰੀ ਭੈਣ ਰਹਿੰਦੀ ਹੈ ਚੁਬਾਰੇ ਚ, ਉਹ ਅਸਮਤ ਵੇਚ ਕੇ ਰੋਟੀ ਖਾਂਦੀ ਹੈ, ਉਹਦੇ ਕੋਲ ਜਾਓ, ਉਹ ਤੁਹਾਡੇ ਸਵਾਲ ਦਾ ਜਵਾਬ ਕੱਢ ਦੇਵੇਗੀ। ਇਹ ਬ੍ਰਾਹਮਣ ਉਸ ਬੱਚੀ ਦੇ ਘਰ ਚਲਿਆ ਗਿਆ। ਇਹ ਵੇਸਵਾ ਹੈ ਜਿਹਦੇ ਘਰ ਪਹੁੰਚਾ, ਕਹਿੰਦਾ, ਬੇਟਾ ਮੈਂ ਸਵਾਲ ਪੁੱਛਦਾ ਹਾਂ, ਪਾਪ ਦਾ ਪਿਓ ਕੌਣ ਹੁੰਦਾ ਹੈ? ਕਹਿੰਦੀ, ਬਾਪੂ ਜੀ ਮੈਂ ਦੱਸ ਦਿੰਦੀ ਹਾਂ, ਜਰਾ ਚਿਰ ਲੱਗੇਗਾ। ਆ ਸੁੱਕਾ ਆਟਾ ਲੈ ਲਓ, ਥਾਂ ਮੇਰਾ ਸੁੱਚਾ ਕਰ ਲਓ, ਆਪ ਉਹ ਪੋਚਾ ਫੇਰ ਲਓ, ਥਾਂ ਸੁੱਚਾ ਹੋ ਜਾਏਗਾ। ਰਾਸ਼ਨ ਸੁੱਕਾ ਪਕਾ ਲਓ, ਛਕ ਲਓ, ਤੁਸੀਂ ਪ੍ਰਸ਼ਾਦਾ ਛਕ ਲਿਓ, ਮੈਂ ਉਹਨੇ ਚਿਰ ਨੂੰ ਆਪਣਾ ਕੰਮ ਮੁਕਾ ਲਵਾਂਗੀ, ਫਿਰ ਤੁਹਾਨੂੰ ਦੱਸਾਂਗੀ ਪਾਪ ਦਾ ਪਿਓ ਕੌਣ ਹੁੰਦਾ ਹੈ। ਪੰਡਿਤ ਇਸ ਗੱਲ ਨੂੰ ਮੰਨ ਗਿਆ। ਇਹ ਲੜਕੀ ਫਿਰ ਆ ਗਈ, ਜਰਾ ਕਿ ਨੂੰ ਫਿਰ ਆ ਗਈ। ਜਦੋਂ ਇਹ ਪੋਚਾ ਫੇਰ ਕੇ ਚੌਂਕਾ ਬਣਾ ਕੇ ਰੋਟੀ ਪਾਣੀ ਪਕਾਉਣ ਲੱਗਾ, ਇਹ 100 ਰੁਪਏ ਦੀ ਥੈਲੀ ਲੈ ਕੇ ਆ ਗਈ। ਕਹਿੰਦਾ, ਬੇਟੀ ਕਿੱਧਰ ਆਈ ਆ? ਕਹਿੰਦੀ, ਬਾਪੂ ਜੀ ਆਹ 100 ਰੁਪਇਆ ਲੈ ਲਓ, ਮੈਨੂੰ ਇੱਕ ਪੈਰ ਆਪਣੇ ਚੌਂਕੇ ਵਿੱਚ ਆਪਣੀ ਕਾਰ ਦੇ ਅੰਦਰ ਰੱਖ ਲੈਣ ਦਿਓ। ਇਹਨੇ ਚਾਰ ਚੁਫੇਰੇ ਵੇਖਿਆ, ਇਹਨੇ ਆਖਿਆ, ਕੌਣ ਵੇਖਦਾ ਹੈ? 100 ਰੁਪਇਆ ਮਿਲਦਾ ਹੈ। 100 ਪਾ ਲਿਆ ਜੇਬ ਵਿੱਚ ਝੋਲੇ ਚ, ਆਖਿਆ, ਬੇਟਾ ਪਾ ਲਾ ਪੈਰ, ਰੱਖ ਲਾ ਪੈਰ ਮੇਰੀ ਲਕਾਰ ਦੇ ਅੰਦਰ। ਇਹ ਲੜਕੀ ਪੈਰ ਰੱਖ ਕੇ ਫਿਰ ਗਈ, ਫਿਰ ਉਦੋਂ ਆ ਗਈ ਜਦੋਂ ਇਹ ਪ੍ਰਸ਼ਾਦਾ ਛਕਣ ਲੱਗਾ ਸੀ। ਇਹ 200 ਰੁਪਇਆ ਲੈ ਕੇ ਆ ਗਈ। ਕਹਿੰਦਾ, ਬੇਟੀ ਹੁਣ ਕਿੱਧਰ ਆਈ ਆ? ਕਹਿੰਦੀ, ਆ ਰੁਪਇਆ 200 ਲੈ ਲਓ ਬਾਪੂ ਜੀ, ਬੁਰਕੀ ਤੋੜ ਕੇ ਆਪਣੇ ਹੱਥ ਨਾਲ ਮੇਰੇ ਹੱਥ ਤੇ ਰੱਖ ਦਿਓ, ਸੁੱਚੀਆਂ ਉਂਗਲਾਂ ਨਾਲ ਦੋਵਾਂ ਪੋਟਿਆਂ ਨਾਲ ਬੁਰਕੀ ਲਾ ਕੇ ਮੈਂ ਛਕ ਲੂੰਗੀ, ਮੁੜ ਕੇ ਜੂਠਾ ਹੱਥ ਤੁਹਾਡੀ ਕੌਲੀ ਨੂੰ ਲੈ ਲਊਗੀ, ਆਹ 200 ਰੁਪਇਆ ਹੋਰ ਦਕਸ਼ਣਾ ਲੈ ਲੂ। ਇਹਨੇ ਆਖਿਆ ਇੱਥੇ ਕਿਹੜਾ ਵਹਿੰਦਾ, ਬੁਰਕੀ ਤੋੜ ਕੇ ਦਿੱਤੀ। ਇਸ ਕੁੜੀ ਨੇ ਪ੍ਰਸ਼ਾਦਾ ਛਕ ਲਿਆ, ਛਕੀ ਇਹ ਬੁਰਕੀ। ਇਹ ਜਦੋਂ ਪ੍ਰਸ਼ਾਦਾ ਛਕ ਕੇ ਪੰਡਿਤ ਹੱਥ ਧੋ ਕੇ ਪੁੱਛਣ ਲੱਗਾ, ਬੇਟੀ 10 ਪਾਪ ਦਾ ਪਿਓ ਕੌਣ ਹੁੰਦਾ? ਇਹਨੇ ਲੱਫੜ ਮਾਰ ਕੇ ਆਖਿਆ, ਪੰਡਿਤ ਜੀ ਮੈਂ 300 ਰੁਪਇਆ ਦੇ ਕੇ ਤੇਰੇ ਧਰਮ ਦਾ ਬੇੜਾ ਗਰਕ ਕਰ ਦਿੱਤਾ, ਤੂੰ ਅਸ਼ੁੱਧਾਂ ਨੂੰ ਆਪਣੇ ਪੈਰ ਨੀ ਚੱਖਣ ਦਿੰਦਾ ਚੌਂਕੇ ਚ, ਮੈਂ 300 ਰੁਪਇਆ ਦੇ ਕੇ ਤੇਰੀ ਥਾਲੀ ਚੋ ਬੁਰਕੀ ਲਾ ਕੇ ਖਾਧੀ ਹੈ। ਪਾਪ ਦਾ ਪਿਓ ਮਾਇਆ ਨੂੰ ਕਹਿੰਦੇ ਨੇ। ਸੌਦਾ ਹੋ ਗਿਆ ਚੰਦੂ ਦਾ ਤੇ ਬ੍ਰਾਹਮਣ ਦਾ। ਸਵੇਰ ਹੋਈ, ਪਾਗੇ ਗਲ ਵਿੱਚ ਮਾਲਾ, ਕੱਢ ਕੇ ਖੱਡੀ ਖੱਡਾ ਜਾ ਮੱਥੇ ਚ ਲੈ ਕੇ, ਹੱਥ ਵਿੱਚ ਪੱਤਰੀ। ਇਹ ਜੋਤਸ਼ੀ ਸ਼ਾਹੀ ਹਿੰਦੁਸਤਾਨ ਦੇ ਬਾਦਸ਼ਾਹ ਦਾ ਜੋਤਿਸ਼ ਲਾਉਣ ਪਹੁੰਚ ਗਿਆ। ਕਹਿੰਦਾ ਕੀ ਹੈ, ਜੋਤਿਸ਼ ਲੱਗ ਗਿਆ, ਪਾਤਸ਼ਾਹ ਬੜੀ ਸਖਤ ਬਿਮਾਰੀ ਆਈ ਹੈ, ਹਟਣੀ ਤਾਂ ਆ ਜੇ ਮੇਰੀ ਗੱਲ ਮੰਨੋਗੇ। ਜਿਵੇਂ ਜੋਤਿਸ਼ੀ ਨੇ ਜੋਤਿਸ਼ ਲਾ ਕੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਆਪਣੇ ਪਿੱਛੇ ਲਾਉਣ ਦੀ ਕੋਸ਼ਿਸ਼ ਕੀਤੀ, ਐਵੇਂ ਬੇਨਤੀ ਕੀਤੀ ਜਾ ਰਹੀ ਹੈ। ਸੁਣੀਏ,
ਜਹਾਂਗੀਰ ਨੂੰ ਆਕੇ ਪੰਡਿਤ ਐਸਾ ਜੋਤਿਸ਼ ਲਾਵਾਂ ਜੋ ਦੱਸੇਗਾ ਜੋਤਿਸ਼ ਮੇਰਾ ਇਹ ਪੱਤਰ ਤੇ ਨਾਵਾਂ।
ਮੇਰੀ ਅਕਲ ਤਾਂ ਸੱਚ ਬੋਲਦੀ ਜੇਕਰ ਤੁਹਾਨੂੰ ਭਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਤੀ ਟਲ ਜਾਵੇ।
ਜਹਾਂਗੀਰ ਨੂੰ ਆਕੇ ਪੰਡਿਤ ਐਸਾ ਜੋਤਿਸ਼ ਲਾਵਾਂ ਜੋ ਦੱਸੇਗਾ ਜੋਤਿਸ਼ ਮੇਰਾ ਇਹ ਪੱਤਰ ਤੇ ਨਾਵਾਂ।
ਮੇਰੀ ਅਕਲ ਤਾਂ ਸੱਚ ਬੋਲਦੀ ਜੇਕਰ ਤੁਹਾਨੂੰ ਭਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਤੀ ਟਲ ਜਾਵੇ।
ਓ ਜਿਹੜੇ ਤੁਹਾਡੇ ਸਿਰ ਪੁੱਜੇ ਨੇ, ਜਿਹੜੇ ਤੁਹਾਡੇ ਸਿਰ ਪੁੱਜੇ ਨੇ ਉਹ ਗ੍ਰਹਿ ਨੇ ਭਾਰੇ, ਹੋਣੀ ਅਤੇ ਬਾਦਸ਼ਾਹ ਸੁਣਦੇ ਨਹੀਂ ਮਾੜੇ ਦੇ ਲਾਰੇ।
ਉਹ ਤੁਰ ਗਏ ਨੇ ਜਿੰਨਾ ਬੱਦੇ ਸੀ ਨਾਲ ਖੁਦਾ ਦੇ ਦਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਉੱਚੀ ਹਸਤੀ ਜਨਮ ਉਸ ਦਾ, ਉੱਚੀ ਹਸਤੀ ਜਨਮ ਉਸ ਦਾ ਹੋਵੇ ਹਿੰਦੂ ਘਰ ਦਾ, ਤੁਹਾਡੇ ਬਦਲੇ ਉਹ ਰੱਬ ਜਪੇ ਤਾਂ ਦੁੱਖ ਤੁਹਾਡਾ ਟਰਦਾ।
ਜੋਤਿਸ਼ ਦੇ ਹਨ ਚਮਤਕਾਰੇ ਜੇ ਕੋਈ ਮਨ ਮਸਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਮੰਨਦੇ ਨੇ ਮੇਰੇ ਜੋਤਿਸ਼ ਨੂੰ ਕਈ ਹਾਕਮ ਸਰਕਾਰੀ, ਵੱਡਿਆਂ ਤੋਂ ਲੈ ਕੇ ਤੇ ਅੱਜ ਤੱਕ ਗੱਪ ਅਸਾਂ ਨਹੀਂ ਮਾਰੀ।
ਉਹ ਵਾਰੀ ਮਿੱਤ ਕਦੇ ਨਹੀਂ ਬਣਦਾ, ਵਾਰੀ ਮਿੱਤ ਕਦੇ ਨਹੀਂ ਬਣਦਾ, ਆਪਣਾ ਡੰਗ ਚਲਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਭਾਵੇਂ ਤੁਹਾਨੂੰ ਗੁੱਸਾ ਲੱਗੇ, ਭਾਵੇਂ ਤੁਹਾਨੂੰ ਗੁੱਸਾ ਲੱਗੇ, ਸੱਚੋ ਸੱਤ ਪੁਕਾਰਾ ਗੁਰੂ ਅਰਜਨ ਦਾ ਪੁੱਤਰ ਜਿਸ ਨੇ ਪਾਈਆਂ ਦੋ ਤਲਵਾਰਾਂ।
ਓ ਜਿਨ ਭੂਤ ਸਭ ਡਰਦੇ ਉਹ ਤੋਂ ਨੇੜੇ ਨਾ ਕੋਈ ਆਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਸੇਵਾ ਗੁਰ ਜੋ ਤੁਹਾਡੇ ਬਦਲੇ, ਸੇਵਾ ਗੁਰ ਜੋ ਤੁਹਾਡੇ ਬਦਲੇ ਨਿਤ ਕਰੇ ਅਰਦਾਸਾਂ, ਤੁਹਾਨੂੰ ਗ੍ਰਹਿ ਹੋਰ ਕੁਝ ਨਾ ਆਖੇ ਬਦਲ ਜਾਣਗੀਆਂ ਰਾਸਾਂ।
ਜ਼ਿੰਦਗੀ ਦਾ ਹਰ ਵਕਤ ਕੀਮਤੀ ਜੋ ਸ਼ੋ ਨਾਲ ਵਿਹਾਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਸੂਈ ਅਕਲ ਦੀ ਨਾਲ ਬਾਦਸ਼ਾਹ, ਸੂਈ ਅਕਲ ਦੀ ਨਾਲ ਬਾਦਸ਼ਾਹ, ਜਾਨਵਰੋ ਦੀ ਵਿੱਦੇ ਬਾਗੀ ਰਾਜੇ ਬਾਈ ਧਾਰ ਦੇ ਨਾਲੇ ਹੋ ਜਾਣ ਸਿੱਧੇ।
ਮਰ ਜਾਓ ਸੱਪ ਤੇ ਬਚ ਜਾਓ ਸੋਟਾ, ਜੋਗੀ ਕੀਲ ਆਵੇ, ਪੀਰ ਕਿਲੇ ਵਿੱਚ ਭਜਨ ਕਰਨ ਤਾਂ ਸਾੜ ਸਦੀ ਟਲ ਜਾਵੇ।
ਜੋਤਿਸ਼ੀ ਨੇ ਆਖਿਆ, ਬਾਦਸ਼ਾਹ ਇੱਕ ਕੰਮ ਨਾਲ ਦੋ ਮਸਲੇ ਹੱਲ ਹੋ ਜਾਣਗੇ, ਤੁਹਾਡੀ ਬਿਮਾਰੀ ਹਟ ਜੂ, ਤੁਹਾਡਾ ਗ੍ਰਹਿ ਟਲ ਜੂ, ਤੇ ਜਿਹੜੇ ਬਾਗੀ ਰਾਜੇ ਬਾਈ ਧਾਰ ਦੇ 52 ਤੁਸਾਂ ਜੇਲ੍ਹ ਦਿੱਤੇ ਨੇ ਉਹਨਾਂ ਨੂੰ ਗਿਆਨ ਹੋ ਜੂ कि हिंदुस्तान का बादशाह एडा करड़ा ये गुरु का भी लिहाज नहीं करता। प्रोग्राम बन गया कि गुरु साहब नूं ये बेनती की जाए कि तुसी ग्वालियर की जेल में जाके 40 दिन रब का भजन करो। गुरु हरगोबिंद पातशाह महाराज नूं दरबार में बुलाया गया। जहांगीर पातशाह ने गुरु हरगोबिंद पातशाह के चरणा से हथ ला के बेनती की, महाराज मेरे उत्ते आ गई है सरस्वती, मेरे उत्ते आ गई है बीमारी। ज्योतिषिया ने दसिया हल कि जे गुरु हरगोबिंद पातशाह महाराज मीरी पीरी का मालिक महाराज, गुरु अर्जन देव की गद्दी का वारस महाराज, गुरु नानक दे घर का वारस गुरु हरगोबिंद पातशाह जे हिंदुस्तान के बादशाह वास्ते 40 दिन ग्वालियर की जेल विच रब का भजन करे, अरदासा करे, हिंदुस्तान के बादशाह का ग्रह टल सकता है। इसलिए महाराज मेरी बेनती है, तुसी 40 दिन मेरे वास्ते ग्वालियर की जेल विच बह के तपस्या करो, मेरे नाम दी अरदासा करो, मेरा ग्रह टल जाएगा। गुरु हरगोबिंद पातशाह महाराज सुनी गए, जवाब विच कहिंदे ने बादशाह असी सारी गल सुन ली है, असल विच ग्रह तेरे सिर ते, ग्रह बादशाह दे सिर ते नहीं, ग्रह किसी होर दे सिर ते कूकदा है, वह असी वकत आउ ते दसांगे। गुरु हरगोबिंद पातशाह महाराज ग्वालियर दी जेल विच नजरबंद होके चले गए। इधर दीवान चंदू हिंदुस्तान दे बादशाह दा दीवान चंदू एक चिट्ठी लिखदा है हरिदास दरोगे नू, कहिंदा तू मेरा यार है। कईआं लोकां ने कुड़म लिखिया चंदू दा, पर जो मैं पढ़ सकिया हां उहदे विच कुड़म नहीं, एक सरकारी तौर ते बंदा वाकफ है। हरिदास दरोगे नू चंदू दीवान चिट्ठी लिखदा है कि तेरे कोल मैं अपना वैरी भेज दिता है, तेरे कोल मैं गुरु अर्जन देव दा पुत्र भेज दिता है, जिस नूं मेरी लड़की दा रिश्ता होया सी जिन जवाब दिता है मैं ओ बंदा भेज दिता है, तेरी करामात में वेखनी आ कि तू इनू जूदा इस किले चो ना निकलन दे, जहर दे के मार दे, ओतरा मार दे, किसे ढंग नाल मरवा दे, तू मेरा मित्र है, मेरी मदद कर। हिंदुस्तान दे बादशाह दा वजीर चंदू चिट्ठी लिखदा है हरिदास दरोगे नूं, आवाज है जट राग विच बेनती कीती जा रही है, सुनी।
चंदू लिखदा चिट्ठिया भाईओ जेल दरोगे वल जेड़ा वेड़ा बीतिया ओ हाथ नहीं आउंदा, कल कच्चे भांडे विच नहीं,
ओ कच्चे भांडे विच नहीं, जेवे ठहरदा जल ए रामदास दा पुत्रा कर रहा साडे नाल छल, तू जहर खवा के इसनू।
चंदू लिखदा चिट्ठिया भाईओ जेल दरोगे वल जेड़ा वेड़ा बीतिया ओ हाथ नहीं आउंदा, कल कच्चे भांडे विच नहीं,
ओ कच्चे भांडे विच नहीं, जिवें ठहरदा जल ए रामदास दा पुत्रा कर रहा साडे नाल छल, तू जहर खवा के इसनू,
तू जहर खवा के इसनू, देश दा बहिशती कल है वैर असदा इसना, एदे फोके ने तड़पल मैं रोब इसदा वेखला,
ओ मैं रोब इसदा वेखला, मैं रोब इसदा वेखला, एक डाकू है मल्ला मैं आपे गल नजेठलो, तू मन जा मेरी गल इन साग असादा छड़िया,
इन साग असादा छड़िया, मेरे पैन काल जे साल असी बाग पाले ने बीज के, ए चौदा खाने फल मेरी लड़की मर गई विलक के,
मेरी लड़की मर गई विलक के, मैं दुख नहीं सकदा चल असी बाग पाले ने बीज के, ए चौदा खाने फल तैनू कर दू मालो माल मैं,
तैनू कर दू मालो माल मैं, मेरी चाल गई दे चल जो हवा वरोधी वगदी, तू पा दे सनू ठल नहीं मक्खन निकले जोगिया,
नहीं मक्खन निकले जोगिया, नहीं मक्खन निकले जोगिया, ਰਹੇ ਪਾਣੀ ਪਈ ਚਬਾਲਾ ਸਭ ਸੰਗਤ ਕਹਿ ਦੋ ਵਾਹਿਗੁਰੂ
ਹਰੀਦਾਸ ਦਰੋਗਾ ਛੇਵੇਂ ਪਾਤਸ਼ਾਹ ਦਾ ਸੇਵਕ ਬਣ ਚੁੱਕਾ ਸੀ ਹਰੀਦਾਸ ਦਰੋਗੇ ਨੇ ਜਦੋਂ ਦੋ ਦਿਨ ਸਤ ਸੰਗਤ ਕੀਤੀ ਛੇਵੇਂ ਪਾਤਸ਼ਾਹ ਮਹਾਰਾਜ ਦੀ ਇਹਦਾ ਦਿਲ ਬਦਲ ਗਿਆ ਇਹ ਛੇਵੇਂ ਪਾਤਸ਼ਾਹ ਦਾ ਸੇਵਕ ਬਣ ਗਿਆ ਜਿਹੜੀ ਚੰਦੂ ਦੀ ਚਿੱਠੀ ਗਈ ਸੀ ਉਹ ਹਰੀਦਾਸ ਦਰੋਗੇ ਨੇ ਛੇਵੇਂ ਪਾਤਸ਼ਾਹ ਨੂੰ ਦੇ ਕੇ ਆਖਿਆ ਮਹਾਰਾਜ ਇਹ ਚੰਦੂ ਕੈਸੀਆਂ ਕਰਤੂਤਾਂ ਕਰ ਰਿਹਾ ਹੈ ਸਮਾਂ ਲੰਘਦਾ ਗਿਆ ਇਧਰ ਅੰਮ੍ਰਿਤਸਰ ਸਾਹਿਬ ਵਿਚਾਰ ਹੋਈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਥੋੜੇ ਸਮੇਂ ਲਈ ਗਏ ਸਨ ਕਾਫੀ ਸਮਾਂ ਬੀਤ ਗਿਆ ਪਤਾ ਕਰਨਾ ਚਾਹੀਦਾ ਮਸ਼ਵਰਾ ਕਰਕੇ ਪ੍ਰੋਗਰਾਮ ਬਣਿਆ ਕਿ ਬਾਬੇ ਬੁੱਢੇ ਸਾਹਿਬ ਨੂੰ ਭੇਜਿਆ ਜਾਏ ਬਾਬਾ ਬੁੱਢਾ ਕੁਝ ਸੇਵਕਾਂ ਨੂੰ ਨਾਲ ਲੈ ਕੇ ਇਹ ਗਵਾਲੀਅਰ ਜਾ ਕੇ ਪਹੁੰਚ ਗਿਆ ਇਹਨੇ ਵੇਖਿਆ ਬਾਬਾ ਜੇਠਾ ਤੇ ਬਾਬਾ ਪੁਰਾਣਾ ਇੱਕ ਆਰਨ ਉੱਤੇ ਸੱਟਾਂ ਲਾ ਰਹੇ ਸਨ ਬਾਬਾ ਜੀ ਨੇ ਪੁੱਛਿਆ ਕਾਰਨ ਕੀ ਉਹਨਾਂ ਆਖਿਆ ਜੀ ਜਦੋਂ ਦੀ ਚੰਦੂ ਦੀ ਚਿੱਠੀ ਆਈ ਆ ਨਾ ਕਿ ਛੇਵੇਂ ਪਾਤਸ਼ਾਹ ਨੂੰ ਮਰਵਾ ਦੇ ਮਹਾਰਾਜ ਨੇ ਰਾਸ਼ਨ ਸਰਕਾਰੀ ਖਾਣਾ ਛੱਡ ਦਿੱਤਾ ਅਸੀਂ ਕਮਾਈ ਕਰਦੇ ਹਾਂ ਇਹ ਰਾਸ਼ਨ ਛੇਵੇਂ ਪਾਤਸ਼ਾਹ ਖਾਂਦੇ ਨੇ ਬਾਬਾ ਜੀ ਕਹਿਣ ਲੱਗੇ ਕੋਈ ਕਰਾਮਾਤ ਵਿਖਾ ਦਿਓ ਛੋਟੀ ਮੋਟੀ ਕਹਿੰਦੇ ਜੀ ਮਹਾਰਾਜ ਦਾ ਹੁਕਮ ਨਹੀਂ ਕਰਾਮਾਤ ਵਿਖਾਉਣੀ ਬਾਬਾ ਬੁੱਢਾ ਸਾਹਿਬ ਕਹਿਣ ਲੱਗਾ ਨਹੀਂ ਛੋਟੀ ਮੋਟੀ ਗੱਲ ਵਕਤ ਸਿਰ ਵਕਤ ਲਈ ਕਰ ਲੈਣੀ ਠੀਕ ਹੁੰਦੀ ਹੈ ਰਾਤ ਬਾਬਾ ਜੇਠਾ ਤੇ ਪੁਰਾਣਾ ਸ਼ੇਰਾਂ ਦਾ ਭੇਸ ਬਣਾ ਕੇ ਹਿੰਦੁਸਤਾਨ ਦੇ ਬਾਦਸ਼ਾਹ ਦੇ ਮਹਿਲਾਂ ਵਿੱਚ ਪਹੁੰਚ ਗਏ ਇਹਨੂੰ ਦੋਈ ਪਾਸੀ ਖਲੋ ਕੇ ਮੰਜੇ ਦੇ ਸ਼ੇਰਾਂ ਨੇ ਆ ਪਵੇ ਦੀ ਘੂਰਿਆ ਹਿੰਦੁਸਤਾਨ ਦੇ ਬਾਦਸ਼ਾਹ ਦੀ ਅੱਖ ਖੁੱਲੀ ਸ਼ੇਰਾਂ ਦੇ ਦਰਸ਼ਨ ਹੋਏ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਫਿਰ ਸ਼ੇਰ ਚਲੇ ਗਏ ਦੂਸਰੀ ਰਾਤ ਫਿਰ ਇਸੇ ਤਰ੍ਹਾਂ ਸ਼ੇਰ ਆਏ ਫਿਰ ਛੇਵੇਂ ਪਾਤਸ਼ਾਹ ਨੂੰ ਯਾਦ ਕੀਤਾ ਫਿਰ ਸ਼ੇਰ ਚਲੇ ਗਏ ਆਇਆ ਜਹਾਂਗੀਰ ਪਾਤਸ਼ਾਹ ਨੂੰ ਮਿਲਣ ਵਾਸਤੇ ਹਿੰਦੁਸਤਾਨ ਦਾ ਇੱਕ ਮੰਨਿਆ ਹੋਇਆ ਵਜ਼ੀਰ ਜਿਹਦਾ ਨਾਂ ਹੈ ਹਜ਼ਰਤ ਮੀਆਂ ਮੀਰ ਜਿਹਨੇ ਗੁਰੂ ਕੇ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਸੀ ਜਿਹਨੇ ਗੁਰੂ ਅਰਜਨ ਦੇਵ ਦੇ ਦਰਸ਼ਨ ਤੱਤੀ ਤਵੀ ਤੇ ਬੈਠੇ ਗੁਰੂ ਸਾਹਿਬਾ ਨੂੰ ਕਿਹਾ ਸੀ ਮਹਾਰਾਜ ਇਹ ਕੀ ਭਾਣਾ ਵਰਤਾ ਰਹੇ ਹੋ ਹੁਕਮ ਦਿਓ ਦਿੱਲੀ ਤੇ ਲਾਹੌਰ ਦੀ ਇੱਟ ਨਾਲ ਇੱਟ ਖੜਕਾ ਦਿਆਂ ਹਜ਼ਰਤ ਮੀਆਂ ਮੀਰ ਦੀ ਗੱਲ ਸੁਣ ਕੇ ਗੁਰੂ ਅਰਜਨ ਦੇਵ ਨੇ ਕਿਹਾ ਸੀ ਤੂੰ ਮੇਰੇ ਦਿਲ ਦੀ ਬੁੱਝੀ ਨਹੀਂ ਮੈਂ ਬੁੱਝ ਲਈ ਤੇਰੇ ਅੰਦਰ ਦੀ ਉਹ ਧਰਨੀਆਂ ਸੀ ਦੋ ਨੀਹਾਂ ਇੱਕ ਸਿਦਕੀ ਇੱਕ ਹਰਿਮੰਦਰ ਦੀ ਉਹ ਤੂੰ ਧਰੀ ਇਹ ਮੈਂ ਧਰਾਂ ਰਹਿ ਰਲ ਜੇ ਦੋਵਾਂ ਫਕੀਰਾਂ ਦੀ ਉਹ ਵਿੱਥ ਹੱਥਾਂ ਵਿੱਚ ਕੋਈ ਨਹੀਂ ਹੈ ਇੱਕ ਦਿਸਦੀ ਆ ਵਿੱਥ ਸਰੀਰਾਂ ਦੀ ਉਸ ਹਜ਼ਰਤ ਮੀਆਂ ਮੀਰ ਨੂੰ ਜਦੋਂ ਹਿੰਦੁਸਤਾਨ ਦਾ ਬਾਦਸ਼ਾਹ ਮਿਲਿਆ ਆਪਣੀ ਹਾਲਤ ਦੱਸਦਾ ਕਹਿੰਦਾ ਮੀਆਂ ਜੀ ਮੈਂ ਬਿਮਾਰ ਹੋ ਗਿਆ ਬੜੀ ਤਕਲੀਫ ਹੈ ਦੱਸੋ ਇਹ ਬਿਪਤਾ ਟਲੇ ਕਿਵੇਂ ਸ਼ੇਰ ਆਉਂਦੇ ਨੇ ਜਦੋਂ ਮੇਰੀ ਅੱਖ ਖੁੱਲਦੀ ਹੈ ਮੈਂ ਛੇਵੇਂ ਪਾਤਸ਼ਾਹ ਨੂੰ ਯਾਦ ਕਰਦਾ ਫਿਰ ਉਹ ਚਲੇ ਜਾਂਦੇ ਨੇ ਹਜ਼ਰਤ ਮੀਆਂ ਮੀਰ ਨੂੰ ਆਪਣੀ ਦੁੱਖਾਂ ਭਰੀ ਕਹਾਣੀ ਹਿੰਦੁਸਤਾਨ ਦਾ ਬਾਦਸ਼ਾਹ ਐਉਂ ਦੱਸ ਰਿਹਾ
ਮੀਆਂ ਮੀਰ ਨੂੰ ਮਿਲੇ ਜਹਾਂਗੀਰ ਜੀ ਚਰਨਾਂ ਤੇ ਮੱਥਾ ਟੇਕ ਕੇ ਕਹਿੰਦਾ ਪੀਰ ਜੀ ਸੁਣੋ ਗੱਲ ਮੇਰੀ ਸੁਪਨੇ ਦੀ ਦੱਸਾਂ ਵਾਰਤਾ ਬਸ ਵਿੱਚ ਨਹੀਂ ਪੀਰ ਜੀ ਆਉਂਦਾ ਚੱਲਣ ਨਾ ਅੱਖਾਂ ਨੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਮੀਆਂ ਮੀਰ ਨੂੰ ਮਿਲੇ ਜਹਾਂਗੀਰ ਜੀ ਚਰਨਾਂ ਤੇ ਮੱਥਾ ਟੇਕ ਕੇ ਕਹਿੰਦਾ ਪੀਰ ਦੀ ਸੁਣੋ ਗੱਲ ਮੇਰੀ ਸੁਪਨੇ ਦੀ ਦੱਸਾਂ ਵਾਰਤਾ
ਬਸ ਵਿੱਚ ਨਹੀਂ ਪੀਰ ਜੀ ਆਉਂਦਾ ਚੱਲਣ ਨਾ ਅੱਖਾਂ ਨੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਪਹਿਲਾਂ ਪੈਗ ਦੋ ਨਸ਼ੇ ਦੇ ਪੀਤੇ ਪਹਿਲਾਂ ਪੈਗ ਦੋ ਨਸ਼ੇ ਦੇ ਪੀਤੇ ਗੋਸ਼ਤ ਉਡਾਇਆ ਰੱਜ ਕੇ ਜਦੋਂ ਲਹਿਰਾਂ ਸੁੱਖਾਂ ਦੀਆਂ ਆਈਆਂ ਦੁੱਖ ਗਏ ਦੂਰ ਫੱਗ ਕੇ
ਸ਼ੇਰ ਸੁੱਖਾਂ ਦੀ ਜਦੋਂ ਮੈਂ ਲੇਟਿਆ ਦੁੱਖ ਪੁੱਜ ਗਏ ਅਖੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਪੈਰੇ ਲੱਗੇ ਸੀ ਬੂਹੇ ਦੇ ਮੂਹਰੇ ਸੱਚ ਹੈ ਵਿਚਾਰ ਕਰਿਓ ਸ਼ੇਰ ਜੰਗਲੀ ਆਣ ਕੇ ਬੋਲੇ ਮੇਰੀਆਂ ਅੱਖਾਂ ਖੁੱਲੀਆਂ
ਜੋੜ ਕੇ ਖੜੇ ਸੀ ਕੁਝ ਕਹਿੰਦੇ ਖੜੇ ਸੀ ਕੁਝ ਕਹਿੰਦੇ ਵੱਡਾ ਜੇ ਛੋਟੇ ਵੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਉੱਪਾ ਮਾਰ ਕੇ ਜਗਾਇਆ ਮੈਂ
ਕੁਝ ਆਖਿਆ ਇੱਕ ਸ਼ੇਰ ਨੇ ਕੂਰਿਆ ਮੈਨੂੰ ਬਦੇ ਨੇ ਪ੍ਰਾਣ ਮਸਾਈ
ਫੇਰ ਚਲੇ ਗਏ ਕਿੱਥੇ ਰੱਬ ਜਾਣੇ ਲਾ ਗਏ ਲੁੰਦਰਾ ਸਰੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਮੈਨੂੰ ਜਦੋਂ ਦੀ ਦੱਸੀ ਐ ਗੱਲ ਪੰਡਤਾਂ ਸਿਰ ਤੇ ਗ੍ਰਹਿ ਪੁੱਜੇ ਨੇ ਛੇਵੇਂ ਪਾਤਸ਼ਾਹ ਗਵਾਲੀਅਰ ਬੈਠੇ ਮੇਰੇ ਲਈ ਭਜਨ ਕਰ ਦੇ
ਕੋਈ ਸੋਚ ਕੇ ਬਚਾ ਲਈ ਰਸਤਾ ਦੱਸੋ ਦਿਲ ਦਾ ਲਗੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਮੈਨੂੰ ਜਾਪਦੇ ਜੋਤਸ਼ੀ ਝੂਠੇ ਗੱਲਾਂ ਵਿੱਚ ਅਸਰ ਨਾਈ ਸਾਰ ਸਤੀ ਨੀ ਗਈ ਅਜੇ ਮਗਰੋਂ ਹੋ ਗਿਆ ਕਰੋ ਰੱਬ ਕਿਉਂ
ਕੋਈ ਤੀਰ ਤਕਦੀਰ ਵਿੱਚ ਮਾਰੋ ਸੱਚ ਦੇ ਤਿਆਗੇ ਪੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਸਾਈ ਪਾਤਸ਼ਾਹ ਲਾ ਦਿਓ ਪੱਕਰੋ ਰਸਤਾ ਵਿਖਾਓ ਸੱਚ ਦਾ ਆਖੋ ਬਾਦਸ਼ਾਹ ਦੇ ਸਾੜ ਸਾਤੀ ਚੱਕਰੋ ਹੁਕਮ ਲਿਖਾਓ ਸੱਚ ਦਾ
ਜੋਗੀ ਆਖਦਾ ਮਨੋ ਜੀ ਕਹਿਣਾ ਦਿਲ ਦਿਓ ਤਕਦੀਰ ਨੂੰ ਰਾਤੀ ਆਣ ਕੇ ਸ਼ੇਰਾਂ ਨੇ ਮੈਨੂੰ ਨੱਪਿਆ ਰਾਜਾ ਦੱਸੇ ਮੀਆਂ ਮੀਰ ਨੂੰ
ਹਜ਼ਰਤ ਮੀਆਂ ਮੀਰ ਨੇ ਜਹਾਂਗੀਰ ਤੋਂ ਇਹ ਗੱਲ ਸੁਣ ਕੇ ਆਖਿਆ ਬਾਦਸ਼ਾਹ ਸਲਾਮਤ ਇਹ ਤੈਨੂੰ ਯਾਦ ਹੋਣਾ ਚਾਹੀਦਾ ਹੈ ਕਿ ਚੰਦੂ ਦਾ ਛੇਵੇਂ ਪਾਤਸ਼ਾਹ ਨਾਲ ਖਾਸ ਵੈਰ ਆ ਚੰਦੂ ਨੇ ਇੱਕ ਪੁਸ਼ਾਕ ਭੇਜੀ ਆ ਯਾਰ ਦੀ ਪੁੱਠ ਦੇ ਕੇ ਛੇਵੇਂ ਪਾਤਸ਼ਾਹ ਮਹਾਰਾਜ ਇਸ ਤੋਂ ਵੀ ਬਚੇ ਨੇ ਬਹੁਤ ਚਾਰੇ ਕੀਤੇ ਨੇ ਚੰਦੂ ਨੇ ਛੇਵੇਂ ਪਾਤਸ਼ਾਹ ਇਹਨਾਂ ਚਾਰਿਆਂ ਤੋਂ ਬਚਦੇ ਰਹੇ ਨੇ ਹਿੰਦੁਸਤਾਨ ਦੇ ਬਾਦਸ਼ਾਹ ਮੈਂ ਤੈਨੂੰ ਆਖਰੀ ਸਲਾਹ ਦੇਣੀ ਚਾਹੁੰਦਾ ਹੈ ਉਹ ਸ਼ੇਰ ਨਕਲੀ ਨਹੀਂ ਉਹ ਸ਼ੇਰ ਅਸਲੀ ਨੇ ਯਾਦ ਰੱਖ ਹਿੰਦੁਸਤਾਨ ਦੇ ਬਾਦਸ਼ਾਹ ਜੇ ਉਹ ਅੱਜ ਸ਼ੇਰ ਆ ਗਏ ਫਿਰ ਤੇਰਾ ਕੀਰਤਨ ਸੋਹਲਾ ਪੜ ਕੇ ਜਾਣਗੇ ਬਹੁਤ ਚੰਗੀ ਗੱਲ ਹੋਵੇ ਜੇ ਸ਼ਹਿਨਸ਼ਾਹ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਰਿਹਾ ਕਰਦਾ ਜੇ ਰਿਹਾ ਨਾ ਕੀਤਾ ਫਿਰ ਇਹਦੇ ਅਫਜ਼ਾਨੇ ਬੜੇ ਮੁਸ਼ਕਲ ਬਣ ਜਾਣਗੇ ਭੁਗਤਣੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਜਿਵੇਂ ਹਜ਼ਰਤ ਮੀਆਂ ਮੀਰ ਨੇ ਸਮਝਾਉਣ ਦੀ ਕੋਸ਼ਿਸ਼ ਕੀਤੀ ਹਜ਼ਰਤ ਮੀਆਂ ਮੀਰ ਨੇ ਜਿਵੇਂ ਗਿਆਨ ਦੇ ਤੀਰ ਮਾਰ ਕੇ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਸਮਝਾਇਆ ਉਸ ਵੇਲੇ ਦਾ ਸੀਨ ਮੇਰੇ ਸਾਥੀ ਐਵੇਂ ਬਿਆਨ ਕਰ ਰਹੇ ਨੇ ਸੁਣੀਏ
ਮੀਆਂ ਮੀਰ ਆਖੇ ਜਹਾਂਗੀਰ ਸ਼ਾਹ ਨੂੰ ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ
ਹੋਏ ਅੱਲਾ ਖੁਸ਼ ਹੋ ਜੂ ਹੋਏ ਅੱਲਾ ਦਾ ਯਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਮੀਆਂ ਮੀਰ ਆਕੇ ਜਹਾਂਗੀਰ ਸ਼ਾਹ ਨੂੰ ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ ਛੱਡਤਾ ਤੂੰ ਚੰਗੇ ਰਾਜਿਆਂ ਦੇ ਰਾਹ ਨੂੰ
ਹੋਏ ਅੱਲਾ ਖੁਸ਼ ਹੋ ਜੂ ਹੋਏ ਅੱਲਾ ਦਾ ਯਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਲੋੜ ਨਹੀਂ ਕੋਈ ਬਾਦਸ਼ਾਹ ਦੀ ਦਿਲਗੀਰੀ ਦੀ ਪਾਈ ਤਲਵਾਰ ਪਾਈ ਤਲਵਾਰ ਜਿੰਨੇ ਮੀਰੀ ਪੀਰੀ ਦੀ ਪਾਈ ਤਲਵਾਰ ਜਿੰਨੇ ਮੀਰੀ ਪੀਰੀ ਦੀ
ਆਤਮਾ ਦੀ ਰਾਖੀ ਲਈ ਤਲਵਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਉਹਨਾਂ ਉਤੋਂ ਪੈਣਗੇ ਉਹਨਾਂ ਉਤੋਂ ਪੈਣਗੇ ਕਸ਼ਟ ਜਰ ਨੇ ਅੱਲਾ ਨੇ ਕਸੂਰ ਨਹੀਂ ਮੁਆਫ ਕਰਨੇ ਅੱਲਾ ਨੇ ਕਸੂਰ ਨਹੀਂ ਮੁਆਫ ਕਰਨੇ
ਨਾਨਕ ਦੀ ਗੱਦੀ ਪਰ ਤਖ ਯਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਓ ਭੇਟਾਂ ਵਿੱਚ ਕਦੇ ਬਘਿਆੜ ਲੁਕੇ ਨਾ ਪੀਤਿਆਂ ਟਟੀਰੀਆਂ ਦੇ ਪੀਤਿਆਂ ਟਟੀਰੀਆਂ ਦੇ ਤਾਲ ਸੁੱਕੇ ਨਾ ਪੀਤਿਆਂ ਟਟੀਰੀਆਂ ਦੇ ਤਾਲ ਸੁੱਕੇ ਨਾ
ਬਚਣਾ ਦੇ ਚਾਹੁੰਦੇ ਕਰ ਲੋ ਵਿਚਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਅੱਲਾ ਨਾਲੋ ਨਾ ਅੱਲਾ ਨਾਲੋ ਨਾ ਸ਼ਕਤੀ ਚ ਘੱਟ ਨੇ ਰੱਬ ਵਸ ਕੀਤਾ ਭਾਵੇਂ ਸਿੱਧੇ ਜੱਟ ਨੇ ਰੱਬ ਵਸ ਕੀਤਾ ਭਾਵੇਂ ਸਿੱਧੇ ਜੱਟ ਨੇ
ਤੁਹਾਡੇ ਸਿਰ ਸਖਤੀ ਦਾ ਪਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਓ ਚੰਦੂ ਦਾ ਗੁਰਾਨਾ ਖਾਸ ਵੈਰਿਆ ਪੰਜਵੇਂ ਗੁਰਾਂ ਤੇ ਪੰਜਵੇਂ ਗੁਰਾਂ ਤੇ ਉਨ ਕੀਤਾ ਕਹਿ ਰਿਹਾ ਪੰਜਵੇਂ ਗੁਰਾਂ ਤੇ ਉਨ ਕੀਤਾ ਕਹਿ ਰਿਹਾ
ਤੇਰਾ ਗੁਰਾਂ ਦਾ ਚੰਦੂ ਹੱਕਦਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਪਿਛਲੇ ਗੁਨਾਹਾਂ ਦੀ ਮੁਆਫੀ ਮੰਗ ਲੈ ਗੁਰਾਂ ਦੇ ਪ੍ਰੇਮ ਵਿੱਚ ਮਨ ਰੰਗ ਲੈ ਗੁਰਾਂ ਦੇ ਪ੍ਰੇਮ ਵਿੱਚ ਮਨ ਰੰਗ ਲੈ
ਉਹਨਾਂ ਦੇ ਮੁਕਾਬਲੇ ਜੇ ਆਉਣੀ ਹਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਰਾਜ ਤੇ ਹਕੂਮਤਾਂ ਏ ਰਾਜ ਤੇ ਹਕੂਮਤਾਂ ਸਦਾ ਨੀ ਰਹਿਣੀਆਂ ਯਾਦ ਰੱਖ ਗੱਲਾਂ ਬਹੁਤੀਆਂ ਨੀ ਕਹਿਣੀਆਂ ਯਾਦ ਰੱਖ ਗੱਲਾਂ ਬਹੁਤੀਆਂ ਨੀ ਕਹਿਣੀਆਂ
ਉੱਠੀ ਸੈਣੀ ਬਾਦਸ਼ਾਹ ਜਮਾਂ ਦੀ ਮਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਗੁਰਾਂ ਨੂੰ ਗਵਾਲੀਅਰੋਂ ਛੇਤੀ ਸੱਦ ਲੈ ਸ਼ੇਰਾਂ ਕੋਲੋਂ ਹੋਣੀ ਸ਼ੇਰਾਂ ਕੋਲੋਂ ਹੋਣੀ ਊ ਖਲਾਸੀ ਤਦ ਲੈ ਸ਼ੇਰਾਂ ਕੋਲੋਂ ਹੋਣੀ ਊ ਖਲਾਸੀ ਤਦ ਲੈ
ਇਹ ਦੁੱਖਾਂ ਦਾ ਜੋਗੀ ਆਪ ਖਾਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ ਕੱਢ ਦਿਓ ਗੁਰਾਂ ਨੂੰ ਕਿਲੇ ਵਿੱਚੋਂ ਬਾਹਰ ਜੇ
ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਲਿਆਉਣ ਵਾਸਤੇ ਵਜ਼ੀਰ ਖਾਨ ਵਜ਼ੀਰ ਗਵਾਲੀਅਰ ਪਹੁੰਚ ਗਿਆ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਦਰਸ਼ਨ ਕੀਤੇ। ਹਿੰਦੁਸਤਾਨ ਦੇ ਬਾਦਸ਼ਾਹ ਵੱਲੋਂ ਸਾਰੀ ਬੇਨਤੀ ਕੀਤੀ, ਮਹਾਰਾਜ ਤੁਹਾਨੂੰ ਹਿੰਦੁਸਤਾਨ ਦਾ ਬਾਦਸ਼ਾਹ ਬੁਲਾ ਰਿਹਾ ਹੈ, ਤੁਹਾਨੂੰ ਜਾਣਾ ਚਾਹੀਦਾ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਵਜ਼ੀਰ ਸਾਹਿਬ ਸਾਡਾ ਚਿੱਤ ਲੱਗ ਗਿਆ ਇਸ ਕਿਲੇ ਵਿੱਚ। ਇਹ ਜਿਹੜੇ 52 ਰਾਜੇ ਬਾਦਸ਼ਾਹ ਨੇ ਇਸੇ ਕੈਦੀ ਬਣਾ ਕੇ ਡੱਕੇ ਹੋਏ ਨੇ, ਸਾਡਾ ਇਹਨਾਂ ਨਾਲ ਪ੍ਰੇਮ ਪੈ ਗਿਆ, ਜੇ ਇਹ ਇੱਥੇ ਰਹਿਣਗੇ ਅਸੀਂ ਵੀ ਇੱਥੇ ਰਹਾਂਗੇ। ਸੋਚੀ ਪੈ ਗਿਆ ਵਜ਼ੀਰ ਖਾਂ। ਸੋਚ ਸੋਚ ਕੇ ਕਹਿਣ ਲੱਗਾ, ਮਹਾਰਾਜ ਮੇਰੀ ਇੱਕ ਬੇਨਤੀ ਹੈ ਕਿ ਜਿੰਨੇ ਰਾਜੇ ਤੁਹਾਡਾ ਪੱਲਾ ਫੜ ਕੇ ਜਾਂਦੇ ਨੇ ਉਹਨਾਂ ਨੂੰ ਲੈ ਜਾਓ, ਜਿੰਨੇ ਬਾਗੀ ਰਹਿੰਦੇ ਨੇ ਉਹਨਾਂ ਨੂੰ ਰਹਿਣ ਦਿਓ। ਇਹਦਾ ਅਰਥ ਸੀ ਇਹ ਹਿੰਦੁਸਤਾਨ ਦੇ ਬਾਦਸ਼ਾਹ ਦੇ ਰਾਜ ਵਿੱਚ ਬਗਾਵਤ ਕਰਦੇ ਨੇ, ਇਹਨਾਂ ਨੂੰ ਬਗਾਵਤ ਤੋਂ ਰੋਕਣ ਲਈ ਇੱਥੇ ਡੱਕਿਆ ਹੋਇਆ। ਜਿੰਨੇ ਮੰਨ ਜਾਣ ਵੀ ਅਸੀਂ ਬਗਾਵਤ ਨਹੀਂ ਕਰਾਂਗੇ ਉਹਨੇ ਇਹ ਲੈ ਜਾਓ, ਜਿਨ੍ਹੇ ਨਹੀਂ ਮੰਨਦੇ ਉਹਨਾਂ ਨੂੰ ਇੱਥੇ ਰਹਿਣ ਦਿਓ। ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਨੇ 52 ਕਲੀਆਂ ਵਾਲਾ ਇੱਕ ਚੋਲਾ ਸਵਾਇਆ ਹੈ। ਹਿੰਦੁਸਤਾਨ ਦੇ ਇਹਨਾਂ 52 ਰਾਜਿਆਂ ਨੂੰ 52 ਕਲੀਆਂ ਫੜਾ ਕੇ ਆਪਣੇ ਚੋਲੇ ਦੀਆਂ ਗਵਾਲੀਅਰ ਦੇ ਕਿਲੇ ਚੋਂ ਰਿਹਾ ਕਰਾ ਰਿਹਾ ਹੈ। ਰਿਹਾ ਹੋ ਕੇ ਰਾਜੇ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਦੇ ਸਮੇਤ ਜਦੋਂ ਇਹ ਜਲੂਸ ਦਿੱਲੀ ਪਹੁੰਚਾ, ਲਿਖਿਆ ਲੇਖਕਾਂ ਨੇ ਕਿ 2000 ਤੋਂ ਵੱਧ ਲੋਕ ਉਸ ਵੇਲੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਨਾਲ ਸੀ। ਆਪਣੇ ਪੀਰ ਵਾਲੀ ਚੌਂਕੀ ਹਜ਼ਰਤ ਇਸ ਹਿੰਦੁਸਤਾਨ ਦੇ ਬਾਦਸ਼ਾਹ ਨੇ ਗੁਰੂ ਹਰਗੋਬਿੰਦ ਪਾਤਸ਼ਾਹ ਦੇ ਅੱਗੇ ਕੀਤੀ ਹੈ। ਗੁਰੂ ਹਰਗੋਬਿੰਦ ਪਾਤਸ਼ਾਹ ਇਹਦੇ ਮੁਰਸ਼ਿਦ ਵਾਲੀ ਚੌਂਕੀ ਦੇ ਬੈਠੇ ਨੇ, ਰੱਬੀ ਰੰਗ ਵਿੱਚ ਰਤੇ ਨੇ, ਮਾਲਾ ਫੇਰ ਰਹੇ ਨੇ। ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ, ਮਹਾਰਾਜ ਜੇ ਹੈਸ ਮਾਲਾ ਵਿੱਚੋਂ ਇੱਕ ਮਣਕਾ ਮੈਨੂੰ ਦੇ ਦਿਓ, ਮੈਂ ਆਪਣੇ ਪੀਰ ਦੀ ਮਾਲਾ ਸਮਝ ਕੇ ਨਮਸਕਾਰ ਕਰਿਆ ਕਰਾਂਗਾ। ਗੁਰੂ ਹਰਗੋਬਿੰਦ ਪਾਤਸ਼ਾਹ ਕਹਿਣ ਲੱਗੇ, ਹਿੰਦੁਸਤਾਨ ਦੇ ਬਾਦਸ਼ਾਹ ਸਾਡੇ ਪਿਤਾ ਨੇ 2 ਮਾਲਾ ਬਣਵਾਈਆਂ ਸੀ, ਇੱਕ ਮਾਲਾ ਤੇਰੇ ਦੀਵਾਨ ਚੰਦੂ ਦੇ ਘਰ ਹੈ ਜਿਹੜੀ ਸਾਡੇ ਪਿਤਾ ਦੇ ਗੱਲ ਉਸ ਵੇਲੇ ਸੀ, ਇਹ ਦੂਸਰੀ ਮਾਲਾ ਸਾਡੇ ਕੋਲ ਹੈ, ਜੇ ਇਹ ਮਾਲਾ ਤੈਨੂੰ ਚਾਹੀਦੀ ਹੈ ਉਹ ਮਾਲਾ ਸਾਨੂੰ ਮੰਗਾ ਦੇ, ਜੇ ਉਹ ਮਾਲਾ ਤੂੰ ਰੱਖਣੀ ਹੋਊ ਉਹ ਤੂੰ ਰੱਖ ਲਈ। ਚੰਦੂ ਦੀਵਾਨ ਗੁੱਸੇ ਵਿੱਚ ਆਇਆ, ਅੱਗੇ ਹੋ ਕੇ ਕਹਿਣ ਲੱਗਾ ਕਿਹੜੀ ਮਾਲਾ? ਗੁਰੂ ਹਰਗੋਬਿੰਦ ਪਾਤਸ਼ਾਹ ਅਜੇ ਚੁੱਪ ਸਨ। ਬਾਬਾ ਬਿਧੀ ਚੰਦ ਅੱਗੇ ਆਇਆ, ਜੇਬ ਚੋਂ ਉਹ ਚਿੱਠੀ ਕੱਢੀ ਹੈ ਚੰਦੂ ਵਾਲੀ ਜਿਹੜੀ ਹਰੀਦਾਸ ਦਰੋਗੇ ਨੂੰ ਲਿਖੀ ਸੀ ਭਾਈ ਗੁਰੂ ਹਰਗੋਬਿੰਦ ਪਾਤਸ਼ਾਹ ਨੂੰ ਜ਼ਹਿਰ ਦੇ ਕੇ ਮਰਵਾ ਦੇ, ਜਿਹੜੀ ਚਿੱਠੀ ਚ ਲਿਖਿਆ ਹੋਇਆ ਸੀ ਇਹ ਜ਼ਹਿਰ ਵਾਲਾ ਚੋਲਾ ਪਵਾ ਦੇ ਗੁਰੂ ਹਰਗੋਬਿੰਦ ਪਾਤਸ਼ਾਹ ਮਰ ਜੂ। ਉਹ ਕੱਢ ਕੇ ਜੇਬ ਚੋਂ ਚਿੱਠੀ, ਬਹਾਦਰ ਬਿਧੀ ਚੰਦ ਨੇ ਆਖਿਆ ਮੈਂ ਦੱਸਾਂ ਉਹ ਕਿਹੜੀ ਮਾਲਾ ਉਸ ਪਰੇ ਹੋਏ ਦਰਬਾਰ ਵਿੱਚ ਹਿੰਦੁਸਤਾਨ ਦੇ ਬਾਦਸ਼ਾਹ ਨੂੰ ਜਿਵੇਂ ਚਾਨਣ ਕੀਤਾ ਬਹਾਦਰ ਬਾਬਾ ਬਿਧੀ ਚੰਦ ਨੇ, ਮੇਰੇ ਸਾਥੀ ਐਂ ਬਿਆਨ ਕਰ ਰਹੇ ਨੇ, ਸੁਣੀਏ।
ਚੰਦੂ ਕਹਿੰਦਾ ਮਾਲਾ ਕਿਹੜੀ ਐਵੇਂ ਉੱਚਾ ਲਾਂਦੇ, ਪਤਾ ਤੁਹਾਨੂੰ ਇਹ ਹਿੰਦੂ ਨੂੰ ਨਹੀਂ ਵੇਖਣਾ ਚਾਹੁੰਦੇ।
ਬਿਧੀ ਚੰਦ ਕਹੇ ਸੁਣੋ ਪਾਤਸ਼ਾਹ, ਇਸ ਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਚੰਦੂ ਕਹਿੰਦਾ ਮਾਲਾ ਕਿਹੜੀ ਐਵੇਂ ਉੱਚਾ ਲਾਂਦੇ, ਪਤਾ ਤੁਹਾਨੂੰ ਇਹ ਹਿੰਦੂ ਨੂੰ ਨਹੀਂ ਵੇਖਣਾ ਚਾਹੁੰਦੇ।
ਬਿਧੀ ਚੰਦ ਕਹੇ ਸੁਣੋ ਪਾਤਸ਼ਾਹ, ਇਸ ਨੂੰ ਆਪਣਾ ਡਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਪੰਚਮ ਗੁਰ ਨੂੰ ਦੈ ਤਸੀਏ, ਮੈਂ ਸਭ ਕਾਰੇ ਵੇਖੇ, ਇਹ ਦੋਸ਼ੀ ਦੇ ਤੁਹਾਨੂੰ ਐਵੇਂ ਪਾਉਂਦਾ ਰਿਹਾ ਭੁਲੇਖੇ।
ਕਰੇ ਜਨਾਨੀ ਵਾਂਗਰ ਗੱਲਾਂ, ਬਣਦਾ ਚੰਗਾ ਨਰ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਪਤਾ ਤੁਹਾਨੂੰ ਇਸ ਦੀ ਲੜਕੀ ਹੈ ਸੀ ਗੁਰਾਂ ਨਾਲ ਮੰਗੀ, ਪੰਜਵੇਂ ਗੁਰ ਨੇ ਸਾਗ ਛੱਡਤਾ ਇਹਦੇ ਦਿਲ ਨੂੰ ਤੰਗੀ।
ਸਾਡੇ ਸਤਿਗੁਰ ਵਰਗਾ ਪੁੱਛੋ ਕਿਹੜਾ ਲੱਭਿਆ ਵਰਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਇਸੇ ਗੱਲੋਂ ਇਸ ਪਾਪੀ ਨੇ, ਇਸੇ ਗੱਲੋਂ ਇਸ ਪਾਪੀ ਨੇ ਸਤਿਗੁਰ ਲੋਤੇ ਸਾਰੇ, ਭੁੱਲ ਗਈਆਂ ਚ ਦਰਾਈਆਂ ਸਭੇ ਸਾਧ ਮਾਰਦੇ ਥਾਰੇ।
ਸਾਰੀ ਦੁਨੀਆ ਲੁੱਟ ਲੁੱਟ ਕੇ ਲਏ ਖਜਾਨੇ ਪਰਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਬੰਦਾ ਭੇਜੋ ਪਤਾ ਲੱਗ ਜੇ, ਬੰਦਾ ਭੇਜੋ ਪਤਾ ਲੱਗ ਜੇ, ਇਹ ਸੱਚਾ ਕੇ ਝੂਠਾ ਸਾਰੀ ਦੁਨੀਆ ਸਾਵੇਂ ਭੱਜੇ, ਪੁੰਨ ਪਾਪ ਦਾ ਠੂਠਾ।
ਇਸਨੇ ਜੋ ਕਰੀਆਂ ਕਰਤੂਤਾ ਜਾਣਾ ਚਾਹੀਏ ਮਰਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਖਤਰੇਟਾ ਹੱਟੀ ਕਰਨਾ ਕਰਦਾ ਰਿਹਾ ਚਲਾਕੀ, ਛੇਵੇਂ ਸਤਿਗੁਰ ਨੂੰ ਮਰਵਾਉਣੋ ਇਸ ਨੀ ਰੱਖੀ ਬਾਕੀ।
ਜਦ ਵੇਖੇ ਸਜਾਈ ਹੋਣੀ ਕਹਿੰਦੇ ਜਾਂਦੀ ਟਲ ਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਦੇਣਾ ਚਾਹੀਏ ਸਾਡਾ ਮੁਜਰਮ ਕਹਾ ਕਾਨੂੰਨੀ ਬਾਤਾਂ, ਪੰਜਵੇਂ ਸਤਿਗੁਰ ਦਾ ਕੁੜਮਾਂ ਨੂੰ ਦੇਈਏ ਭੇਜ ਸੁਗਾਤਾਂ।
ਸਾਰਾ ਲੇਖਾ ਨਿਬੜ ਜਾਵੇ ਕਾਜ ਜਾਣਗੇ ਸਰਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਸਾਨੂੰ ਜੇ ਨਾ ਮਾਲਾ ਲੱਭੇ, ਸਾਨੂੰ ਜੇ ਨਾ ਮਾਲਾ ਲੱਭੇ, ਦੇਵਾਂਗੇ ਹਰ ਜਾਨਾ ਪਰਖਣ ਬਦਲੇ ਸ਼ਾਦੇ ਮੂਰੇ, ਦਿਲ ਸਾਡੇ ਨਜ਼ਰਾਨਾ।
ਖਾਲੀ ਕਰੀਏ ਜੋ ਪਾਪਾਂ ਦੇ ਗਏ ਸਮੁੰਦਰ ਭਰਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰਜੇ।
ਘਾਬਰ ਕੇ ਫਿਰ ਬੋਲੇ ਚੰਦੂ, ਘਾਬਰ ਕੇ ਫਿਰ ਬੋਲੇ ਚੰਦੂ, ਰੰਗ ਉਡੇ ਦਿਲ ਕੰਬੇ, ਪਾਪੀ ਦਾ ਦਿਲ ਡੋਲ ਰਿਹਾ ਸੀ ਸੋਚ ਖਿਆਲੋਂ ਲੰਬੇ।
ਸਾਰੇ ਲੋਕੀ ਆਖਣ ਲੱਗ ਪਏ ਮਾਲਾ ਇਹਦੇ ਦਰਜੇ, ਹਾਕਮ ਬਣ ਕੇ ਝੂਠ ਬੋਲਦਾ ਮਾਲਾ ਇਹਦੇ ਕਰ ਜੇ
ਜੋਸ਼ ਆਉਣ ਦਿਲ ਠੱਲੀ ਦਾ ਨਹੀਂ ਜੋਸ਼ ਆਉਣ ਦਿਲ ਠੱਲੀ ਦਾ ਨਹੀਂ ਲਾਲ ਅੰਗਾਰੇ ਅੱਖਾਂ ਗੁਰਮੁਖ ਸਿੰਘਾਂ ਆਖੀ ਜਾਵੇ ਸਤਿਗੁਰ ਤੇਰੀਆਂ ਰੱਖਾਂ
ਜੋਗੀ ਸਿੰਘਾਂ ਹੋਣੀ ਫਿਰਦੀ ਲੱਭੇ ਹੋਣੀ ਵਰਗੇ ਹਾਕਮ ਬਣ ਕੇ ਝੂਠ ਬੋਲਦਾ ਮਾਰਾ ਇਹਦੇ ਕਰਜੇ
ਸਾਰੀ ਗੱਲ ਸੁਣਨ ਤੋਂ ਬਾਅਦ ਹਿੰਦੁਸਤਾਨ ਦੇ ਬਾਦਸ਼ਾਹ ਨੇ ਆਖਿਆ ਮਹਾਰਾਜ ਫਿਰ ਜੇ ਮਾਲਾ ਇਹਦੇ ਘਰੋਂ ਲੱਭ ਜਾਏ ਫਿਰ ਇਹ ਤੁਹਾਡਾ ਮੁਲਜ਼ਮ ਬਿਧੀ ਚੰਦ ਦੇ ਨਾਲ ਕੁਝ ਬੰਦੇ ਗਏ ਇਹਦੇ ਘਰ ਦੀ ਤਲਾਸ਼ੀ ਲਈ ਉਹ ਮਾਲਾ ਲੱਭ ਗਈ ਜਦੋਂ ਮਾਲਾ ਦਰਬਾਰ ਵਿੱਚ ਆ ਗਈ ਹਿੰਦੁਸਤਾਨ ਦਾ ਬਾਦਸ਼ਾਹ ਕਹਿੰਦਾ ਜੀ ਹੁਣ ਇਹ ਤੁਹਾਡਾ ਮੁਲਜ਼ਮ ਹੈ ਜਿਹੜੀ ਮਰਜ਼ੀ ਸਜ਼ਾ ਦੇ ਲੋ ਗੁਰੂ ਹਰਗੋਬਿੰਦ ਪਾਤਸ਼ਾਹ ਕਹਿੰਦੇ ਇਹਦਾ ਨੱਕ ਪਾੜ ਕੇ ਨੱਥ ਪਾਓ ਇਹਨੂੰ ਸਜ਼ਾ ਦੇਣੀ ਆ ਬਿਧੀ ਚੰਦ ਨੇ ਪਾੜ ਕੇ ਨੱਕ ਇਹਦੇ ਨੱਕ ਵਿੱਚ ਪਾਈ ਹੈ ਨੱਥ ਬਾਬੇ ਜੇਠੇ ਦੇ ਹੱਥ ਵਿੱਚ ਫੜਾ ਕੇ ਸਿੱਧੂਆਂ ਵਾਲੇ ਦੇ ਕਹਿੰਦੇ ਹੁਣ ਕੀ ਹੁਕਮ ਹੈ ਮਹਾਰਾਜ ਕਹਿੰਦੇ ਜਿਹੜਾ ਸਿੱਖ ਬਾਹਰੋਂ ਆਵੇ ਇਸ ਪਾਪੀ ਦੇ ਸਿਰ ਚ ਪੰਜ ਛਿੱਤਰ ਮਾਰੇ ਜਿਵੇਂ ਜੁੱਤੀਆਂ ਦੀ ਮਾਰ ਖਾਂਦਿਆਂ ਇਹ ਪਾਪੀ ਅੰਮ੍ਰਿਤਸਰ ਤੱਕ ਪਹੁੰਚੇਗਾ ਲਾਹੌਰ ਤੱਕ ਪਹੁੰਚੇਗਾ ਸਾਰਾ ਹੀ ਹਾਲ ਕਵੀ ਦੀ ਕਲਮ ਨੇ ਹੇ ਐਉਂ ਬਿਆਨ ਕੀਤਾ ਹੈ
ਨੱਕ ਨਕੇਲ ਤੇ ਗਲ ਵਿੱਚ ਬਿਜਤੀ ਜਤੁਰੁਲੀ ਵਿੱਚ ਖੱਟੇ ਸਾਰੀ ਉਮਰ ਚ ਮਾਰਾ ਬੀਜਿਆ ਜਸ ਕੇ ਤੋਂ ਨਾ ਖੱਟੇ
ਰਾਂਗੜ ਗਈ ਤੇ ਉੱਡ ਗਈ ਇੱਜ਼ਤ ਮਾਣ ਕਿਸੇ ਨਾ ਥਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਹਰ ਤਾਂ ਸ਼ਰੇ ਬਜ਼ਾਰਾਂ ਅੰਦਰ ਖੜਕਰਿਆ ਸੀ ਪੌਲਾ ਆਪੋ ਵਿੱਚ ਦੀ ਰੁੱਸੇ ਜਾਪਣ ਰਾਮ ਵਾਹਿਗੁਰੂ ਮੌਲਾ
ਸੋਕਰ ਆਸੀ ਖੂਨ ਚੰਦੂਲਾ ਦਿਲ ਕੁਣ ਵਾਂਗਰ ਕਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਜਿਹੜਾ ਵੀ ਸਿੱਖ ਬਾਹਰੋਂ ਆਵੇ ਜਿਹੜਾ ਵੀ ਸਿੱਖ ਬਾਹਰੋਂ ਆਵੇ ਪੰਜ ਪੰਜ ਛਿੱਤਰ ਮਾਰੇ ਇਸ ਪਾਪੀ ਨੇ ਮਿੱਤਰ ਬਣ ਕੇ ਸਤਿਗੁਰ ਮਿੱਤਰ ਮਾਰੇ
ਇਸ ਨੂੰ ਦਿਸੇ ਨਾ ਕੋਈ ਵੈਰੀ ਸਭ ਚੋ ਗਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਇਸੇ ਚਾਰ ਚ ਮਾਰ ਖਾਂਦੇ ਨੂੰ ਦਿਨ ਪੰਦਰਵਾਂ ਆਇਆ ਬਾਬੇ ਜੇਠੇ ਸਿਧਵਾਂ ਵਾਲੇ ਹਰ ਤਾਂ ਇਹਨੂੰ ਵਿਖਾਇਆ
ਬਿਧੀ ਚੰਦ ਪੈੜਾ ਤੇ ਮੋਖਾ ਬਿਧੀ ਚੰਦ ਪੈੜਾ ਤੇ ਮੋਖਾ ਕਹਿੰਦੇ ਧਿਆਨ ਸਿਚਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਰਿਹਾ ਜਦੋਂ ਲਾਹੌਰ ਚੰਦੂ ਨੇ ਹਰ ਨੁੱਕਰ ਹਰ ਖੂੰਜਾ ਅੱਗੇ ਦਾਣੇ ਭੁੰਨ ਰਿਹਾ ਸੀ ਗੁਰਦਿੱਤਾ ਪੜ ਪੂੰਜਾ
ਪੂੰਜਾ ਹੱਥ ਵਿੱਚ ਕੜਛਾ ਲਈ ਤੇ ਖੋਪੁਰ ਪਾੜ ਨਸਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਜਿਸ ਨਾਲ ਪੰਜਵੇਂ ਗੁਰ ਦੇ ਸਿਰ ਤੇ ਜਿਸ ਨਾਲ ਪੰਜਵੇਂ ਗੁਰ ਦੇ ਸਿਰ ਤੇ ਰੇਤ ਪਾਈ ਸੀ ਤੱਤੀ ਉਹ ਕੜਛਾ ਲਈ ਖਲੋਤਾ ਦੰਦ ਪੀਸਦਾ ਬੱਤੀ
ਪਾਪ ਤੇ ਅਤ ਦਾ ਸੁਣ ਚੰਦੂ ਸ਼ਾਹ ਸਦਾ ਨੀ ਮੈਲ ਉਸਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਪੱਟ ਵਿੱਚੋਂ ਉਹਨ ਰੇ ਦਾ ਕੜਛਾ ਸੜਦਾ ਬਣਦਾ ਪਾਇਆ ਪੱਠ ਵਿੱਚੋਂ ਉਹਨ ਰੇ ਦਾ ਕੜਛਾ ਸੜਦਾ ਬਣਦਾ ਪਾਇਆ ਪੰਜਵੇਂ ਗੁਰ ਤੇ ਜਬਰ ਕਰੇ ਦਾ ਫੌਰਨ ਚੇਤਾ ਆਇਆ
ਜੇ ਜਾਂਦੇ ਦੁਨੀਆ ਉੱਤੇ ਸਾਬ ਜਨਾ ਦਾ ਹਿਰਦਾ ਗਲੀ ਗਲੀ ਹਰ ਮੋੜ ਮੋੜ ਤੇ ਹਾਕਮ ਰੋਂਦਾ ਫਿਰਦਾ
ਜੋਸ਼ ਚ ਆ ਕੇ ਫਿਰ ਪੜ ਪੂੰਜੇ ਜੋਸ਼ ਚ ਆ ਕੇ ਐਸਾ ਕੜਛਾ ਮਾਰਿਆ ਜੋਗੀ ਜਨਾ ਹਸਾ ਸੀ ਪਿਛਲਾ ਸਾਰਾ ਸਿਰੋਂ ਉਤਾਰਿਆ
ਮਰ ਗਿਆ ਚੰਦੂ ਗੁਰਮੁਖ ਸਿੰਘਾ ਧਰਤੀ ਉੱਪਰ ਗਿਰਦਾ ਗਲੀ ਗਲੀ ਹਰ ਮੋੜ ਮੋੜ ਤੇ
ਪਿਤਾ ਦੀ ਸ਼ਹਾਦਤ ਦਾ ਬਦਲਾ ਲੈ ਕੇ ਗੁਰੂ ਹਰਗੋਬਿੰਦ ਪਾਤਸ਼ਾਹ ਜਿਸ ਰਾਤ ਅੰਮ੍ਰਿਤਸਰ ਵਾਪਸ ਪਹੁੰਚੇ ਸਨ ਉਹ ਦੀਵਾਲੀ ਦੀ ਰਾਤ ਸੀ। ਉਦੋਂ ਤੋਂ ਲੈ ਕੇ ਅੱਜ ਤੱਕ ਸਿੱਖ ਲੋਕਾਂ ਵਿੱਚ ਦੀਵਾਲੀ ਦੀ ਖੁਸ਼ੀ ਇਸ ਲਈ ਕੀਤੀ ਜਾਂਦੀ ਹੈ ਕਿ ਗੁਰੂ ਹਰਗੋਬਿੰਦ ਪਾਤਸ਼ਾਹ ਮਹਾਰਾਜ ਉਸ ਦਿਨ ਅੰਮ੍ਰਿਤਸਰ ਵਾਪਸ ਆਏ ਸਨ। ਹਿੰਦੂ ਇਸ ਲਈ ਦੀਵਾਲੀ ਮਨਾਉਂਦੇ ਨੇ ਕਿ ਰਾਮ ਚੰਦਰ ਭਗਵਾਨ 14 ਸਾਲ ਦਾ ਬਨਵਾਸ ਕੱਟ ਕੇ ਅਯੁੱਧਿਆ ਇਸ ਰਾਤ ਵਾਪਸ ਆਏ ਸਨ। ਇੰਨੀ ਹੈ ਕਹਾਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।